ना कीतियां। चुन तीजियां तो पहलवान बजरंग पुनिया, विनीश फोगाट अते साक्षी मलिक नूं एहसास हो गया है कि ब्रिजभूषण खिलाफ उन्हां दा विरोध प्रदर्शन व्यर्थ गया है, क्योंकि बदला लई मुहिम चलाउण दे बावजूद उन्हां दा कुश्ती जगत दा सहयोग नहीं मिलिया। भाजपा दे संसद मैंबर ब्रिजभूषण दा इक करीबी हुण प्रधान है। पहलवाना ने ब्रिजभूषण दे कथित तौर ते यूनियर पहलवाना सनी महिला पहलवाना दे जिंसी शोषण दा दोष लगाया सी अते ओह समाज दे वख-वख वर्गां तों भारी समर्थन हासिल करन च कामयाब रहे सी। हालांकि पहलवाना दा प्रदर्शन उदों असफल हो गया जदों उन्हां 28 मई नूं नवें संसद भवन वल मार्च करन लई योजना उलीकी अते दिल्ली पुलिस ने दंगा करन दे दोष हेठ सारे प्रदर्शनकारियां नूं जंतर मंतर तों हटा दिता। ते उधर ही कांग्रेस दे तीन होर संसद मैंबरां नूं अज सदन की कारवाई विच अड़िका पाउण ते बद सलूकी दे दोष च सर्द रुत इजलास दे बाकी रहिंदे समें लई लोक सभा तों मुअत्तल कर दिता गया है। इन्हां नवीं मुअत्तलियां नाल हेठले सदन विच मुअत्तल कीते कांग्रेसी MPs दी गिनती 100 तक पुज गई है, जदों कि दोवां सदनां विच हुण तक विरोधी धिरां दे 146 मैंबर मुअत्तल कीते गए ने। इस दौरान लोक सभा ते राज सभा नूं अज एक दिन पहलां ही अनमिथे समें लई उठा दिता गया। सर्द रुत इजलास 4 दिसंबर नूं शुरू होया सी ते 22 दिसंबर नूं खत्म होना सी। उंज संसद उठाउण तों पहलां दोवें सदनां विच कई अहम बिल पास कीते गए। लोक सभा विच मुख चोण कमिश्नर ते चोण कमिश्नरां दी नियुक्ति अते अखबारां दी रजिस्ट्रेशन दे अमल नूं सुखाला बनाउण नाल संबंधित प्रेस दी रजिस्ट्रेशन आफ पीरियोडिकल्स बिल 2023 पास कीते गए। राज सभा ने 3 फौजदारी कानूनां नाल संबंधित 3 बिलां ते टेलीकॉम बिल ते मुहर लाई। संसदीय मामले बारे मंत्री प्रहलाद जोशी ने DK सुरेश, दीपक बैस ते नकुल नाथ दी मुअत्तली लई मता पेश कीता। जोशी ने कहा कि इस सदन ने दीपक बैस, DK सुरेश ते नकुल नाथ दी बदसलूकी नूं गंभीरता नाल लिया है। उन्हां चेयर नूं तख्तियां दिखा के ते सदन दे ऐन विचाले दाखिल हो के सदन दे चेयर दा निरादर कीता है। इन्हां नूं इजलास दे बाकी रहिंदे समें लई मुअत्तल कीता जावे। उंज इस तों पहलां सदन दी कारवाई दौरान लोक सभा स्पीकर ओम बिरला ने 3 MPs नूं सदन विच रोस मुजाहरे करन तों रोकिया। विरोधी धिरां दे संसद मैंबरां नूं वड्डी गिनती MPs मुअत्तल कीते जाण दा विरोध जारी रखिया ते संसद दी सुरक्षा च सन दे मुद्दे ते गृह मंत्री अमित शाह दे बयान दी अपनी मंग दे बेजित रहे। उधरी आस्ट्रेलिया दे प्रधानमंत्री एंथनी अल्बाइंस ने क्वींसलैंड सूबे विच आए विनाशकारी हड़ मगरों सहायता लई फंड दा ऐलान कीता है। प्रधानमंत्री ने ऐलान कीता है कि इस हफ्ते दे विनाशकारी हड़ तों बाद मुड़ निर्माण विच सहायता लई उत्तरी क्वींसलैंड दे निवासियां नूं $50 मिलियन तों ਵੱਧ ਸਰਕਾਰੀ ਫੰਡ ਪ੍ਰਾਪਤ ਹੋਣਗੇ। ਅਲਬਾਈਨਸ ਮੁਤਾਬਕ ਫੈਡਰਲ ਸਰਕਾਰ ਦਾ ਮਹੱਤਵਪੂਰਨ ਵਾਧੂ ਸਹਾਇਤਾ ਪੈਕੇਜ ਆਫ ਰਿਕਵਰੀ ਲਈ ਹੋਵੇਗਾ, ਜਿਸ 'ਚ ਪ੍ਰਾਇਮਰੀ ਉਤਪਾਦਕਾਂ ਲਈ $25 ਮਿਲੀਅਨ ਅਤੇ ਛੋਟੇ ਕਾਰੋਬਾਰਾਂ ਤੇ ਗੈਰ ਲਾਭਕਾਰੀ ਸੰਸਥਾਵਾਂ ਲਈ $25 ਮਿਲੀਅਨ ਸ਼ਾਮਿਲ ਹੋਣਗੇ। 9 ਸਥਾਨਕ ਸਰਕਾਰਾਂ ਹਰੇਕ ਨੂੰ $1 ਮਿਲੀਅਨ ਅਤੇ ਸੈਰ ਸਪਾਟਾ ਸੰਚਾਲਕਾਂ ਲਈ $5 ਮਿਲੀਅਨ ਦਾ ਟਾਪ ਅਪ ਭੁਗਤਾਨ ਪ੍ਰਾਪਤ ਹੋਵੇਗਾ। ਅਲਬਾਈਨਸ ਨੇ ਕਿਓਨਸ ਵਿਚ ਕਿਹਾ ਹੈ ਕਿ ਇਹ ਇਕ ਮੁਸ਼ਕਿਲ ਦੌਰ ਹੈ ਤੇ ਅਸੀਂ ਇਸ ਨਾਲ ਨਜਿੱਠਣ ਲਈ ਸਰਕਾਰ ਦੇ 3 ਪੱਧਰਾਂ ਵਿਚ ਕੰਮ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਨੇ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕੁਈਨਜ਼ਲੈਂਡ ਦੇ ਦੱਖਣ ਤੋਂ ਸਹਾਇਤਾ ਲਈ ਯਾਤਰਾ ਕੀਤੀ ਸੀ। ਅਲਬਾਈਨਸ ਨੇ ਆਸਟ੍ਰੇਲੀਆਨਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਮਦਦ ਕਰਨ ਲਈ ਕੇਅਰਸ ਵਿਚ ਛੁੱਟੀਆਂ ਮਨਾਉਣ ਲਈ ਪ੍ਰੇਰਿਤ ਕੀਤਾ ਹੈ। ਕੁਈਨਜ਼ਲੈਂਡ ਦੇ ਪ੍ਰੀਮੀਅਰ ਸਟੀਵਨ ਮਾਇਲਸ ਨੇ ਪਰਿਵਾਰਾਂ ਨੂੰ ਕੇਅਰਸ ਵਿਚ ਛੁੱਟੀਆਂ ਮਨਾਉਣ ਅਤੇ ਕਾਰੋਬਾਰਾਂ ਨੂੰ ਸ਼ਹਿਰ ਦੇ ਸਮਰਥਨ ਲਈ ਸੰਮੇਲਨ ਕੇਂਦਰ ਵਿਚ ਕਾਨਫਰੰਸਾਂ ਕਰਨ ਲਈ ਵੀ ਉਤਸ਼ਾਹਿਤ ਕੀਤਾ ਹੈ। ਇੱਥੇ ਦੱਸ ਦਈਏ ਕਿ ਚੱਕਰਵਾਤੀ ਤੂਫਾਨ ਜੈਸਪਰ ਨੇ 40,000 ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਗੁੱਲ ਕਰ ਦਿੱਤੀ ਹੈ ਜਦੋਂ ਇਹ ਕੇਅਰਸ ਤੋਂ ਲਗਭਗ 115 ਕਿਲੋਮੀਟਰ ਉੱਤਰ ਵੱਲ ਵੁਜ਼ਲ ਨੇੜੇ ਆਇਆ। ਇਸ ਬੁਲੇਟਿਨ ਦੀਆਂ ਚੰਗੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੁਆਡ ਰਾਹੀਂ ਅਮਰੀਕਾ ਦੀ ਭਾਰਤ ਨਾਲ ਪਾਈਵਾਲੀ ਹੋਈ ਹੋਰ ਮਜ਼ਬੂਤ, ਕਿਹਾ ਬਲਿੰਕਨ ਨੇ। ਟਰੰਪ ਬਾਗੀ ਹੈ ਤੇ ਹੁਣੇ ਸਪਸ਼ਟ ਹੈ, ਕਿਹਾ ਬਾਈਡਨ ਨੇ। ਭਾਰਤ ਦੇ 3 ਸੂਬਿਆਂ ਚ COVID-19 JN1 ਵੇਰੀਐਂਟ ਦੇ 21 ਮਾਮਲੇ ਆਏ ਸਾਹਮਣੇ।
ਇਸ ਬੁਲੇਟਿਨ ਦੇ ਨਾਲ ਨਾਲ ਆਪਣੀ ਦੋਸਤ ਆਕਾਸ਼ ਦੀ ਕੌਰ ਨੂੰ ਵੀ ਆ ਗਿਆ ਧੰਨਵਾਦ।
The views expressed on the preceding program may not necessarily be those of the owner or management of WTOR radio station.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ, ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ। sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ।
ਸਰਵਿੰਗ ਫਰੋਮ 39 ਇਅਰਸ, 30,000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ, ਪ੍ਰਾਈਸ ਮੈਚ ਵੀ ਕਰਨਗੇ। ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-874-7171।
ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੁਏਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ। ਨਿਊ ਇਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ, ਆਊਟਡੋਰ ਸਕੇਟਿੰਗ, ਫੂਡ ਵੈਂਡਰਸ ਤੇ ਬਹੁਤ ਕੁਝ। ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ, ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੰਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ। ਨਿਊ ਇਅਰ ਨਾਈਟ, ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ। ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ। ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਫਾਈਬਰਟੈਕ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕਰ ਹੁਣ ਲਿਆ ਰਹੇ ਨੇ ਸਪਰਿੰਗ ਸਾਈਡ ਮੈਡੋਜ਼ ਨੈਪਨੀ ਦੇਜ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਪਨੀ ਫਾਲਸ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 647-707-3685, 647-707-3685।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ, ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ। ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ। ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ। ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ। ਸਮੋਕ ਅਲਾਰਮਸ ਨੂੰ ਚੈੱਕ ਕਰੋ। ਪਾਵਰ ਕੋਰਡਸ ਨੂੰ ਖਾਸ ਤਵੱਜੋ ਦਿਓ। ਇਨਡੋਰ ਪਲਾਂਟਸ ਨੂੰ ਪਾਣੀ ਦਿਓ। ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ brampton fire.com ਤੇ ਲੌਗਇਨ ਕਰੋ।
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। Bonanza Satrangi now opening in the Ridgeway Plaza at 3960 Eglinton Avenue West, Mississauga, Canada on December 22nd. Enjoy flat 20% off our entire stock during the opening week.
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ਐਂਬੀਸ਼ਨਸ ਮੇਡ ਰੀਅਲ।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ।
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਜਾਂ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245, 8986245।
سردیوں اور برفباری کے موقع پر ضروری ہدایات. برفباری میں سڑک پر پارکنگ غیر قانونی ہے. اپنی گاڑی سڑک سے ہٹا دیں تاکہ سنو پلور برف ہٹا سکیں، ورنہ غیر قانونی پارکنگ پر ٹکٹ دیا جائے گا، فائن ہوگا اور گاڑی کو ضبط کر لیا جائے گا. صبح 11 بجے تک اپنے سائڈ واک سے برف ہٹا دیں. اپنے علاقے میں برف ہٹانے کے اوقات کے لیے 311 ایپ پر ٹریک کریں. شدید برفباری کی صورت میں یہ تمام کام 48 گھنٹے میں انجام پائے گا. اگر برف ہٹانے سے متعلق مسئلہ ہے تو 24 آورز انتظار کرنے کے بعد رپورٹ کریں. brampton.ca/snow.
سٹی آف برامپٹن کے نئے اینیمل سروسز بائی لاز میں کئی تبدیلیاں کی گئی ہیں. آج ہم جنگلی حیات کو کھانا کھلانے پر بات کریں گے. برامپٹن میں جنگلی حیات کو کھانا کھلانا سختی سے منع ہے. جانوروں کو کھانا فراہم نہ کریں اور نہ ہی کھانا باہر چھوڑیں، اور اپنے گاربیج بنز کو گراج یا شیڈ کے اندر رکھیں، اور اپنے گرین بنز کو فوڈ ویسٹ کے لیے استعمال کریں. مزید معلومات کے لیے brampton.ca/animalservices پر وزٹ کریں.
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਕੁਸ਼ਤੀ ਸੰਘ ਦੀਆਂ ਚੋਣਾਂ ਦੇ ਵਿੱਚ ਔਰਤ ਪਹਿਲਵਾਨਾਂ ਦੀ ਹਾਰ ਹੋਈ ਹੈ. ਜੋ ਜਿੱਤੇ ਨੇ ਉਹ ਬ੍ਰਿਜ ਭੂਸ਼ਣ ਦੇ ਹੀ ਵਾਕਫ ਦੱਸੇ ਜਾ ਰਹੇ ਨੇ. ਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲੀ ਔਰਤ ਖਿਡਾਰੀ ਰੋਂਦੇ ਰੋਂਦੇ ਕਹਿ ਗਈ ਹੈ ਕਿ ਉਹ ਹੁਣ ਕੁਸ਼ਤੀ ਨਹੀਂ ਲੜੇਗੀ. ਕੀ ਉਸਦੀ ਇਸ ਹਤਾਸ਼ਾ, ਕੀ ਉਸਦੇ ਇਹਨਾਂ ਅਥਰੂਆਂ ਦੇ ਨਾਲ ਕਿਸੇ ਸਮਾਜ ਦਾ ਅਪਮਾਨ ਹੋਇਆ? ਔਰਤ ਸਮਾਜ ਦਾ ਅਪਮਾਨ ਹੋਇਆ? ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ. ਸਾਡੇ ਨਾਲ ਜੁੜੇ ਨੇ ਡਾਕਟਰ ਨਵਜੋਤ ਕੌਰ, ਜੋ ਕਿ ਲੈਲਪੁਰ ਖਾਲਸਾ ਕਾਲਜ, ਵੁਮਨ ਕਾਲਜ ਦੇ ਪ੍ਰਿੰਸੀਪਲ ਨੇ. ਮੈਡਮ, ਬਹੁਤ ਬਹੁਤ ਸਵਾਗਤ ਹੈ.
ਸ਼ੁਕਰੀਆ ਬਹੁਤ ਬਹੁਤ ਜੀ.
ਜੀ, ਆਪਾਂ ਗੱਲ ਕਰਦੇ ਹਾਂ ਮੈਮ ਮਹਿਲਾ ਪਹਿਲਵਾਨਾਂ ਦੇ ਮੁੱਦੇ ਦੀ. ਜੋ ਕੱਲ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਜਾਂ ਅਖਬਾਰਾਂ ਅੱਜ ਸਵੇਰ ਦੀਆਂ ਵੇਖ ਲਓ, ਜਿਹੜੀਆਂ ਤਸਵੀਰਾਂ ਛਪੀਆਂ ਨੇ, ਇੱਕ ਔਰਤ ਪਹਿਲਵਾਨ ਜਿਹੜੀ ਹੈ ਉਹ ਰੋਂਦੇ ਹੋਏ ਕਹਿ ਕੇ ਗਈ ਹੈ ਕਿ ਮੈਂ ਹੁਣ ਇਹ ਖੇਡ ਜਿਹੜੀ ਨਹੀਂ ਖੇਡੂੰਗੀ. ਤੁਹਾਨੂੰ ਲੱਗਦਾ ਕਿ ਉਸ ਦੇ ਇਸ ਬਿਆਨ ਤੋਂ ਬਾਅਦ ਸੱਚ ਵਿੱਚ ਜਿਹੜੇ ਲੋਕਾਂ ਦੇ ਦਿਲ ਨੇ ਉਹ ਦਹਿਲੇ ਹੋਣਗੇ?
ਪਹਿਲਾਂ ਤਾਂ ਮੈਂ ਤੁਹਾਡੀ ਪਹਿਲੀ ਗੱਲ ਜਿਹੜੀ ਤੁਸੀਂ ਹੁਣੇ ਆਪਣੀ ਗੱਲਬਾਤ ਚ ਗੱਲ ਕਹੀ ਹੈ ਕਿ ਔਰਤ ਸਮਾਜ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਬੇਇੱਜ਼ਤੀ ਹੋਈ ਹੈ. ਇਹ ਔਰਤ ਸਮਾਜ ਦੀ ਬੇਇੱਜ਼ਤੀ ਨਹੀਂ ਹੋਈ, ਹਰ ਸੋਚਵਾਨ ਇਨਸਾਨ ਦੀ ਬੇਇੱਜ਼ਤੀ ਹੋਈ ਹੈ. ਇਸ ਫੈਸਲੇ ਦੇ ਨਾਲ ਅੱਜ ਹਰ ਚਿੰਤਨਸ਼ੀਲ ਇਨਸਾਨ ਜਿਹੜਾ ਹੈ, ਜਿਹੜਾ ਸੰਵੇਦਨਸ਼ੀਲ ਇਨਸਾਨ ਹੈ, ਉਹਦੇ ਦਿਲ ਨੂੰ ਬਹੁਤ ਵੱਡੀ ਸੱਟ ਵੱਜੀ ਇਸ ਫੈਸਲੇ ਦੇ ਨਾਲ. ਕਿਉਂਕਿ ਸ਼ੀਤਲ, ਸਾਨੂੰ ਪਹਿਲਾਂ ਹੀ ਏਦਾਂ ਹੀ ਲੱਗਦਾ ਸੀਗਾ, ਮੈਨੂੰ ਤਾਂ ਸ਼ੁਰੂ ਤੋਂ ਇਹੀ ਲੱਗ ਰਿਹਾ ਕਿ ਇਹੀ ਕੁਛ ਹੋਣਾ ਸੀ. ਕਿਉਂਕਿ ਜਦੋਂ ਅਸੀਂ ਇਸ ਕੇਸ ਨੂੰ ਗਹਿਰਾਈ ਚ ਦੇਖਦੇ ਹਾਂ, ਇਹਦੀਆਂ ਨੀਹਾਂ ਚ ਜਾਂਦੇ ਹਾਂ, ਸ਼ੁਰੂਆਤ ਤੋਂ ਦੇਖਦੇ ਹਾਂ, ਤੇ ਤੁਹਾਨੂੰ ਪਤਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਧੀਆਂ ਨੂੰ ਆਪਣੇ ਜਿਹੜਾ ਹੈ ਆਪਣਾ ਵਿਰੋਧ ਜਿਹੜਾ ਹੈ ਉਹ ਪ੍ਰਗਟ ਕਰਨ ਲਈ ਕਿਸ ਤਰ੍ਹਾਂ ਦਾ ਇਹਨਾਂ ਨੂੰ ਵਿਵਹਾਰ ਜਿਹੜਾ ਹੈ ਅਪਣਾਉਣਾ ਪਿਆ ਸੀਗਾ. ਇਹਨਾਂ ਦੀ ਗੱਲ ਸੁਣੀ ਨਹੀਂ ਸੀ ਜਾ ਰਹੀ, ਪਰ ਹਰ ਦਰਵਾਜ਼ੇ ਤੇ ਜਾ ਕੇ ਇਹਨਾਂ ਨੇ ਦਸਤਕ ਦਿੱਤੀ, ਹਰ ਥਾਂ ਤੇ ਇਹਨਾਂ ਨੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਦਾ ਰੋੜਾ ਰੋਇਆ ਸੀ. ਪਰ ਤੁਹਾਨੂੰ ਯਾਦ ਹੋਏਗਾ ਕਿ FIR ਵੀ ਨਹੀਂ ਸੀ ਦਰਜ ਹੋ ਰਹੀ.
ਬਿਲਕੁਲ.
ਔਰ ਇਹੀ ਕਿਹਾ ਗਿਆ ਸੀਗਾ ਕਿ ਪਹਿਲਾਂ ਅਸੀਂ ਸਾਰੀ ਖੋਜ ਕਰਾਂਗੇ, ਪਹਿਲਾਂ ਦੇਖਾਂਗੇ, ਮੁੱਢਲੀ ਤਫਤੀਸ਼ ਕਰਾਂਗੇ ਤੇ ਉਸ ਤੋਂ ਬਾਅਦ ਹੀ ਕਾਰਵਾਈ ਹੋਏਗੀ. ਔਰ ਜਦੋਂ ਫਿਰ ਜੰਤਰ ਮੰਤਰ ਤੇ ਧਰਨਾ ਸ਼ੁਰੂ ਹੋਇਆ ਸੀ, ਉਸ ਵੇਲੇ ਉਸ ਪ੍ਰੈਸ਼ਰ ਦੇ ਵਿੱਚ ਜਿਹੜਾ ਹੈ ਉਹ ਕੇਸ ਦਰਜ ਹੋਇਆ ਸੀਗਾ. ਔਰ ਉਸ ਵੇਲੇ ਸਾਨੂੰ ਪਤਾ ਲੱਗ ਗਿਆ ਸੀ ਕਿ ਜਿਹੜੀਆਂ ਮਹਿਲਾ ਪਹਿਲਵਾਨਾਂ ਹੈਗੀਆਂ, ਇਹਨਾਂ ਦਾ ਮੁਕਾਬਲਾ ਕਿਹਨਾਂ ਨਾਲ ਹੋ ਰਿਹਾ.
ਬਿਲਕੁਲ.
ਇੱਕ ਪਾਸੇ ਪਹਿਲਵਾਨ ਕਹਿਣ ਨੂੰ ਤਾਂ ਬੜੀਆਂ ਤਾਕਤਵਰ ਸਾਡੀਆਂ ਧੀਆਂ ਆ, ਪਰ ਦੂਜੇ ਪਾਸੇ ਜਿਹੜੀਆਂ ਵਿਰੋਧੀ ਧਿਰਾਂ ਹੈ, ਨੀਚ ਵਿਰੋਧੀ ਧਿਰਾਂ ਮੈਂ ਕਹਾਂਗੀ, ਸ਼ਕਤੀਸ਼ਾਲੀ ਤਾਕਤਾਂ ਜਿਹੜੀਆਂ ਉਹ ਜਿਹੜੀਆਂ ਹੈ ਉਹਨਾਂ ਦੇ ਨਾਲ ਇਹਨਾਂ ਦਾ ਮੁਕਾਬਲਾ ਸੀ. ਔਰ ਸਦੀਆਂ ਤੋਂ ਇਹੀ ਹੁੰਦਾ ਆ ਰਿਹਾ ਸਾਡੇ ਸਮਾਜ ਦੇ ਵਿੱਚ ਕਿ ਸਮਾਜਿਕ, ਧਾਰਮਿਕ, ਸਿਆਸੀ ਮਰਦ ਜਿਹੜੇ ਆ ਹਮੇਸ਼ਾ ਹੀ ਧੀਆਂ ਨਾਲ ਅਨਿਆ ਕਰਦੇ ਆਏ ਆ, ਪਰ ਬੜੀ ਸ਼ਰਮਨਾਕ ਜਿਹੜਾ ਹੈ ਅੱਜ ਦਾ ਜਿਹੜਾ ਵਰਤਾਰਾ ਹੈ, ਅੱਜ ਜਿਹੜੀ ਇਹ ਪਦਵੀ ਮਿਲੀ ਹੈ, ਜਿਹੜਾ ਬਹੁਤ ਹੀ ਮਨ ਦੁਖੀ ਹੈ. ਭਰੇ ਹੋਏ ਮਨ ਨਾਲ ਕਹਿੰਦੀ ਆ ਕਿ ਬਿਲਕੁਲ ਜਿਹੜਾ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਜਿੱਦਾਂ ਦਾ ਦਰਿੰਦਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਸੀਗਾ, ਬਿਲਕੁਲ ਉਹਦੇ ਸਾਥੀ ਨੂੰ ਹੀ ਦੁਆਰਾ ਪ੍ਰਧਾਨ ਬਣਾ ਦੇਣਾ, ਬਾਕੀ ਸਭਿਅਕ ਸਮਾਜ ਦੇ ਮੱਥੇ ਤੇ ਬਹੁਤ ਵੱਡੀ ਚਪੇੜ ਹੈ.
ਬਿਲਕੁਲ. ਯਾਨੀ ਕਿ ਇੱਕ ਇਨਸਾਨ ਨੂੰ ਜੇਕਰ ਅਸੀਂ ਕੁਰਸੀ ਤੋਂ ਲਾਉਣੇ ਆ ਤਾਂ ਉਹਦਾ ਹੀ ਪੈਰਲਰ ਜਿਹੜਾ ਬਿਠਾ ਦਿੱਤਾ ਜਾਂਦਾ, ਯਾਨੀ ਕਿ ਗੱਲ ਜਿਹੜੀ ਹੈ ਘੁੰਮ ਕੇ ਫਿਰ ਉੱਥੇ ਦੀ ਉੱਥੇ ਹੀ ਆ ਡਿੱਗੀ ਹੈ, ਜਿੱਥੋਂ ਮੁੱਦਾ ਔਰਤਾਂ ਦਾ ਜਾਂ ਖਿਡਾਰੀਆਂ ਦਾ ਜਾਂ ਪਹਿਲਵਾਨਾਂ ਦਾ ਸ਼ੁਰੂ ਹੋਇਆ, ਯਾਨੀ ਕਿ ਉਹ ਮੁੱਦਾ ਉੱਥੇ ਦਾ ਉੱਥੇ ਹੀ ਹੈ। ਆਪਾਂ ਇਹ ਵੀ ਕਹਿ ਸਕਦੇ
ਨਿਗਰ ਗਿਆ ਸਾਡਾ ਸਮਾਜ,
ਬਿਲਕੁਲ
ਇੱਕ ਆਵਾਜ਼ ਚੱਕੀ ਸੀ ਔਰ ਆਵਾਜ਼ ਦੇ ਖਿਲਾਫ ਸਥਾਪਤੀ ਨੇ ਦੱਸਿਆ ਵੀ ਜਾਓ ਕਰ ਲੋ ਜੋ ਕਰਨਾ ਆ, ਹਨਾ, ਅਸੀਂ ਤੁਹਾਡੀ ਗੱਲ ਬਿਲਕੁਲ ਨੀ ਸੁਣਾਂਗੇ। ਔਰ ਉਸ ਤੋਂ ਵੀ ਜਿਹੜਾ ਹੈ ਘਟੀਆ ਤੋਂ ਘਟੀਆ ਬੰਦੇ ਜਿਹੜੇ ਉਹ ਥੋਪੇ ਜਾ ਰਹੇ ਹੈ।
ਬਿਲਕੁਲ। ਅੱਛਾ ਮੈਡਮ, ਇੱਕ ਗੱਲ ਹੋਰ, ਜਿਹੜੀ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਸਾਕਸ਼ੀ ਮਲਿਕ ਨੇ ਗੱਲ ਕਹੀ ਕਿ ਮੈਂ ਹੁਣ ਜਿਹੜੀ ਹੈ ਅੱਜ ਤੋਂ ਬਾਅਦ ਖੇਡਾਂਗੀ ਨਹੀਂ, ਕੁਸ਼ਤੀ ਦੇ ਵਿੱਚ ਮੈਂ ਲੜਾਂਗੀ ਨਹੀਂ, ਔਰ ਇਹ ਗੱਲ ਕਹਿੰਦੇ ਕਹਿੰਦੇ ਉਹਨੇ ਆਪਣੇ ਬੂਟ ਜਿਹੜੇ ਨੇ ਉਹ ਮੇਜ਼ ਤੇ ਰੱਖੇ, ਉਹ ਬੂਟ ਜਿਹੜੇ ਕਿ ਉਹਦਾ ਜੀਵਨ ਸੀਗੇ, ਉਹਦਾ ਮਾਣ ਸੀਗੇ, ਉਹਦੇ ਲਈ ਉਹਦਾ ਦੇਸ਼ ਸੀਗੇ, ਉਹਨੇ ਬੂਟ ਰੱਖ ਕੇ ਆਪਣੀ ਕੁਸ਼ਤੀ ਨੂੰ ਜਿਹੜਾ ਹੈ ਅਲਵਿਦਾ ਕਹਿ ਦਿੱਤਾ। ਤੁਹਾਨੂੰ ਲੱਗਦਾ ਹੈ ਕਿ ਇਸ ਤੋਂ ਬਾਅਦ ਕਿਸੇ ਨਾ ਕਿਸੇ ਦੀ ਭਾਵਨਾ ਤੇ ਜ਼ਰੂਰ ਸੱਟ ਵੱਜੀ ਹੋਏਗੀ ਜਾਂ ਲੋਕ ਇਹਦੇ ਪ੍ਰਤੀ ਜਾਗਰੂਕ ਹੋਣਗੇ?
ਦੇਖੋ, ਇਸ ਬੱਚੀ ਦਾ ਰੋਣਾ ਜਿਹੜਾ ਹੈ ਨਾ, ਇਹ ਸਾਨੂੰ ਸਾਰਿਆਂ ਨੂੰ ਰਵਾ ਗਿਆ। ਅਸੀਂ ਸਾਰੇ ਰੋ ਰਹੇ ਹਾਂ ਅੱਜ ਕਿ ਔਰਤ ਦੀ ਹੋਣੀ ਤੇ ਰੋ ਰਹੇ ਹਾਂ ਕਿ ਸ਼ੁਰੂ ਤੋਂ ਏਦਾਂ ਹੀ ਹੁੰਦਾ ਕਿ ਜਿਹੜੇ ਜੇ ਆਪਾਂ ਪਹਿਲੀ ਪੁਰਾਣੀ ਗੱਲ ਕਰੀਏ ਨਾ, ਵਾਰਿਸ ਸ਼ਾਹ ਦੇ ਵੇਲੇ ਦੀ ਗੱਲ ਕਰੀਏ ਵੀ ਸ਼ੇਖ ਦਾੜੀਆਂ ਸ਼ੇਖਾਂ ਦੀਆਂ ਤੇ ਸ਼ੁਰਾ ਕਸਾਈਆਂ ਦਾ, ਤੇ ਪਰੇ ਦੇ ਵਿੱਚ ਪੈਂਚੋ ਬਣਦੇ ਨੇ, ਸਰਪੰਚੋ ਬਣਦੇ ਆ, ਤੇ ਭੇਖੀ ਲੋਕ ਜਿਹੜੇ ਜਬਰ ਕਰਨ ਵਾਲੇ ਲੋਕ ਆ ਇਹੀ ਸਰਪੰਚ ਬਣਦੇ ਆ ਹਮੇਸ਼ਾ। ਔਰ ਫਿਰ ਇੱਕ ਏਦਾਂ ਦਾ ਸਰਪੰਚ ਜਿਹੜਾ ਸਾਡੇ ਤੇ ਠੋਸ ਦਿੱਤਾ ਗਿਆ, ਧੀਆਂ ਤੇ ਠੋਸ ਦਿੱਤਾ ਗਿਆ। ਇੱਕ ਧੀ ਜਿਹੜੀ ਹੈ ਸਾਕਸ਼ੀ ਮਾਲੇ, ਇਹਨਾਂ ਦੀ ਜੇ ਮੈਂ ਗੱਲ ਕਰਾਂ ਬੇਟਾ, ਇੱਕ ਪਹਿਲਵਾਨ ਬਣਨ ਦੇ ਲਈ ਕਿੰਨੀ ਤਪੱਸਿਆ ਕਰਨੀ ਪੈਂਦੀ,
ਬਹੁਤ ਜ਼ਿਆਦਾ,
ਹਨਾ, ਕਿੰਨੇ ਸਾਲਾਂ ਦੀ ਉਹਨਾਂ ਦੀ ਮਿਹਨਤ ਹੋਏਗੀ। ਔਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਕਿੱਦਾਂ ਮਾਂ ਪਿਓ ਨੇ ਕਿਸ ਤਰ੍ਹਾਂ ਇਹਨਾਂ ਨੂੰ ਤਿਆਰ ਕੀਤਾ ਹੋਏਗਾ, ਜਦੋਂ ਕਿ ਸਮਾਜ ਦੇ ਵਿੱਚ ਇਹ ਵੀ ਵਿਰੋਧ ਹੁੰਦਾ ਕਿ ਧੀਆਂ ਪਹਿਲਵਾਨ ਬਣਨਗੀਆਂ। ਔਰ ਉਸ ਬਾਪ ਨੂੰ ਮੈਂ ਸਲਾਮ ਕਰਦੀ ਹਾਂ ਜਿਹਨੇ ਆਪਣੀਆਂ ਧੀਆਂ ਨੂੰ ਇਸ ਲੈਵਲ ਤੱਕ ਪਹੁੰਚਾਇਆ। ਮੈਨੂੰ ਯਾਦ ਆ ਰਹੀ ਦੰਗਲ ਫਿਲਮ ਦੀ ਫੁਗਾਟ ਸਿਸਟਰਸ ਦੀ ਜਿਹੜੀ ਹੈ ਉਹ ਮੈਂ ਮੂਵੀ ਦੇਖ ਕੇ ਆਈ ਸੀ ਬੜੇ ਸਾਲ ਪਹਿਲਾਂ, ਔਰ ਉਹ ਬਾਪ ਖੁਦ ਜਾ ਕੇ ਉਹ ਨਾਲ ਖੜਾ ਹੋ ਕੇ ਬੱਚਿਆਂ ਨੂੰ ਪ੍ਰੈਕਟਿਸ ਕਰਾ ਰਿਹਾ, ਬੱਚਿਆਂ ਨੂੰ ਰਿਹਰਸਲ ਕਰਾ ਰਿਹਾ, ਲੋਕ ਵਿਰੋਧ ਕਰ ਰਹੇ ਆ। ਔਰ ਅੱਜ ਉਹੀ ਧੀ ਜਿਹੜੀ ਹੈ ਉਹਨੂੰ ਰੋਂਦੇ ਹੋਏ ਆਪਣੇ ਬੂਟ ਜਿਹੜੇ ਹੈ ਟੇਬਲ ਤੇ ਰੱਖ ਕੇ ਉਹ ਛੱਡਣੇ ਪੈ ਰਹੇ ਆ। ਇਹ ਸੱਚੀ ਬਹੁਤ ਜ਼ਿਆਦਾ ਸ਼ਰਮਿੰਦਗੀ ਹੈ ਸਾਡੇ ਸਾਰੇ ਸੱਭਿਅਕ ਸਮਾਜ ਦੇ ਲਈ। ਮੈਨੂੰ ਅੱਜ ਲੱਗਦਾ ਹੈ ਕਿ ਅੱਜ ਜਿੰਨੀਆਂ ਜਮਹੂਰੀ ਤਾਕਤਾਂ ਨਾਲ ਜਿੰਨੇ ਲੋਕ ਜਮਹੂਰੀਅਤ ਨੂੰ ਪਿਆਰ ਕਰਨ ਵਾਲੇ, ਅੱਜ ਉਹਨਾਂ ਨੂੰ ਧੀਆਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਉੱਚੀ ਕਰ ਦੇਣੀ ਚਾਹੀਦੀ। ਚੀਖ ਚੀਖ ਕੇ ਕਹਿਣਾ ਚਾਹੀਦਾ ਕਿ ਸਾਨੂੰ ਇਹ ਤੁਹਾਡੇ ਫੈਸਲੇ ਨਾਲ ਜਿਹੜਾ ਹੈ ਅਸੀਂ ਵਿਰੋਧ ਪ੍ਰਗਟ ਕਰਦੇ ਹਾਂ, ਸਾਨੂੰ ਇਹ ਤੁਹਾਡਾ ਫੈਸਲਾ ਪਸੰਦ ਨਹੀਂ। ਮੈਂ ਤਾਂ ਬਹੁਤ ਹੀ ਭਾਵੁਕ ਹੋਈ ਹੋਈ ਅੱਜ, ਸੱਚੀ ਇਮੋਸ਼ਨਲੀ ਬਹੁਤ ਵੱਡਾ ਸੈਟਬੈਕ ਹੈ। ਦੇਸ਼ ਦੀ ਰਾਸ਼ਟਰਪਤੀ ਔਰਤ ਹੋਵੇ, ਹਨਾ, ਔਰਤ ਦੀ ਆਵਾਜ਼ ਨੂੰ ਏਦਾਂ ਦਬਾਇਆ ਜਾਏ, ਇਹ ਆਵਾਜ਼ ਦਬਾਈ ਗਈ ਹੈ ਬਹੁਤ ਬੁਰੀ ਤਰ੍ਹਾਂ ਨਾਲ।
ਬਿਲਕੁਲ,
ਕਿਉਂਕਿ ਸ਼ੁਰੂ ਤੋਂ ਹੀ ਅਸੀਂ ਦੇਖਦੇ ਹਾਂ ਨਾ ਕਿ ਕੁੜੀਆਂ ਵੈਸੇ ਵੀ ਆਪਣੇ ਨੂੰ ਹੋਈਆਂ ਵਧੀਕੀਆਂ ਦੀ ਗੱਲ ਕਰਦੀਆਂ ਕਿੱਥੇ ਹੈ ਸ਼ੀਤਲ, ਉਹਨਾਂ ਨੂੰ ਕੀ ਕਿਹਾ ਜਾਂਦਾ? ਪੜ੍ਹੇ ਲਿਖੇ ਪਰਿਵਾਰਾਂ ਦੇ ਵਿੱਚ ਵੀ ਇਹੀ ਕਿਹਾ ਜਾਂਦਾ ਚੁੱਪ ਕਰ ਜਾ, ਬਦਨਾਮੀ ਹੋਏਗੀ, ਸਮਾਜਿਕ ਮਰਿਆਦਾ ਦੇ ਉਲਟ ਹੈ, ਇੱਦਾਂ ਦੀਆਂ ਗੱਲਾਂ ਚੰਗੀਆਂ ਧੀਆਂ ਨੂੰ ਸ਼ੋਭਾ ਨੀ ਦਿੰਦੀਆਂ, ਚੁੱਪ ਕਰ ਜਾ, ਹਨਾ। ਔਰ ਜੇ ਹਿੰਮਤ ਕਰਕੇ ਕੁੜੀ ਆਪਣੀ ਆਵਾਜ਼ ਚੱਕਦੀ ਆ, ਤੇ ਪਹਿਲਾਂ ਤੁਸੀਂ ਵੀ ਦੇਖਿਆ ਹੋਣਾ ਇਹਨਾਂ ਦੀ ਕੁਐਸਚਨਿੰਗ ਕਿੱਦਾਂ ਦੀ ਹੋਈ ਸੀ ਇਹਨਾਂ ਧੀਆਂ ਦੀ, ਯਾਦ ਹੈ ਤੁਹਾਨੂੰ?
ਬਿਲਕੁਲ ਬਿਲਕੁਲ।
ਤੁਸੀਂ 3 ਮਹੀਨੇ ਪਹਿਲਾਂ ਕੇਸ ਕਿਉਂ ਨੀ
ਕੀਤਾ,
ਇਹ ਪਹਿਲਾਂ ਕਿਉਂ ਨੀ ਬੋਲੀਆਂ? ਇਹਨਾਂ ਦੀਆਂ ਮੰਗਾਂ ਪਿੱਛੇ ਸਿਆਸੀ ਏਜੰਡਾ ਹੈ, ਇਹੀ ਕਿਹਾ ਗਿਆ ਸੀ ਨਾ ਉਸ ਵੇਲੇ ਵੀ।
ਬਿਲਕੁਲ ਮੈਡਮ, ਇੱਕ ਨਾ ਇਹਦੇ ਵਿੱਚ ਹੋਰ ਵੀ ਹੈ, ਸਾਡੇ ਦੇਸ਼ ਦੀ ਇੱਕ ਬੜੀ ਵੱਡੀ ਤ੍ਰਾਸਦੀ ਹੈ, ਚਾਹੇ ਉਹ ਰੇਪ ਕੇਸ ਹੋ ਜਾਏ ਜਾਂ ਛੇੜਖਾਨੀ ਦਾ ਵੀ ਕੇਸ ਹੋ ਜਾਏ, ਜੇਕਰ ਕੋਈ ਲੜਕੀ ਉਹਦੇ ਖਿਲਾਫ ਆਵਾਜ਼ ਚੁੱਕਦੀ ਵੀ ਹੈ ਨਾ, ਤਾਂ ਉਹਨੂੰ ਸਵਾਲ ਹੀ ਕਟਹਿਰੇ ਚ ਖੜ ਕੇ ਇਹੋ ਜਿਹੇ ਪੁੱਛ ਲਏ ਜਾਂਦੇ ਨੇ ਕਿ ਉਹਦਾ ਇੱਕ ਵਾਰ ਦੁਬਾਰ ਤੋਂ ਬਲਾਤਕਾਰ ਹੋ ਜਾਂਦਾ।
ਬਿਲਕੁਲ ਸਹੀ ਹੈ ਤੁਹਾਡੀ ਗੱਲ ਸ਼ੀਤਲ, ਪਹਿਲਾਂ ਤਾਂ ਉਹਨੂੰ ਇਹੀ ਕਹਿੰਦੇ ਚੁੱਪ ਕਰ ਜਾ, ਸਹਿ ਜਾ, ਮਾਨ ਸਨਮਾਨ ਦੀ ਇੱਜ਼ਤ ਦਾ ਸਵਾਲ ਹੈ ਸਾਡੀ ਦਾ, ਤੇ ਜੇ ਕਿਤੇ ਉਹ ਵਿਚਾਰੀ ਆਪਣੀ ਇਸ ਸੋਚ ਨੂੰ ਅਪਰਵਾਨ ਕਰ ਦਿੰਦੀ ਹੈ ਕਿ ਨਹੀਂ ਮੈਂ ਬੋਲਾਂਗੀ, ਔਰ ਜਦੋਂ ਬੋਲਦੀ ਆ ਆਵਾਜ਼ ਉਠਾਉਂਦੀ ਆ, ਤੇ ਉਸ ਵੇਲੇ ਨੂੰ ਪਤਾ ਹੀ ਹੁੰਦਾ ਆ ਕਿ ਉਹ ਇੱਕ ਬਹੁਤ ਵੱਡਾ ਖਤਰਾ ਸਹੇੜ ਰਹੀ ਹੈ। ਔਰ ਇਹ ਫੁਗਾਟੀਆਂ ਔਰ ਇਹ ਜਿਹੜੀਆਂ ਹੈਗੀਆਂ ਆਪਣੀਆਂ ਕੁੜੀ ਜਿਹੜੀ ਹੈ
ਸਾਕਸ਼ੀ ਮਲਿਕ
ਜਿਹੜੀ ਹੈ, ਇਹ ਸਿਰਫ ਆਪਣੇ ਲਈ ਨਹੀਂ ਸੀ ਬੋਲ ਰਹੀਆਂ, ਇਹ ਪੂਰੇ ਸਮਾਜ ਦੇ ਵਿੱਚ ਪੂਰੀਆਂ ਔਰਤਾਂ ਦੇ ਲਈ ਬੋਲ ਰਹੀਆਂ ਸੀ।
ਬਿਲਕੁਲ,
ਹਨਾ, ਔਰਤਾਂ ਦੇ ਹੱਕ ਲਈ, ਉਹਨਾਂ ਦੇ ਅਧਿਕਾਰਾਂ ਲਈ ਗੱਲ ਕਰ ਰਹੀਆਂ ਸੀਗੀਆਂ,
ਆਉਣ ਵਾਲੀਆਂ ਖਿਡਾਰਨਾਂ ਦੇ ਹੱਕ ਲਈ, ਆਉਣ ਵਾਲੀਆਂ ਖਿਡਾਰਨਾਂ ਦੇ ਹੱਕ ਲਈ ਵੀ ਬੋਲ ਰਹੀਆਂ ਸਨ, ਤਾਂ ਕਿ ਜਿਹੜੀਆਂ ਹੋਰ ਖਿਡਾਰੀ
ਨਹੀਂ ਹੈ, ਹਰ ਔਰਤ ਨੂੰ ਸਮਾਜ ਦੇ ਵਿੱਚ ਇੱਜ਼ਤ ਦੇ ਨਾਲ ਜਿਹੜਾ ਹੈ ਉਹਨੂੰ ਰਹਿਣ ਦਾ ਹੱਕ ਮਿਲਣਾ ਚਾਹੀਦਾ, ਇਹ ਕਹਿ ਰਹੀਆਂ ਸੀ ਕੁੜੀਆਂ
ਜੀ। ਬਿਲਕੁਲ,
ਰੋਂਦੀ ਹੋਈ ਧੀ ਜਿਹੜੀ ਹੈ ਅੱਜ ਵਾਕਈ ਉਹਨੇ ਸਾਨੂੰ ਸਾਰਿਆਂ ਨੂੰ ਬਹੁਤ ਅਪਸੈਟ ਕੀਤਾ।
ਬਿਲਕੁਲ ਮੈਮ, ਇੱਕ ਗੱਲ ਆਪਾਂ ਹੋਰ ਕਰਾਂਗੇ, ਆਪਾਂ ਵਿੱਚ ਗੱਲ ਇਹ ਵੀ ਕੀਤੀ ਕਿ ਸਾਡੇ ਜਿਹੜੀ ਕੁੜੀਆਂ ਦੀ ਪਰਵਰਿਸ਼ ਹੁੰਦੀ ਹੈ ਸਾਡੇ ਸਮਾਜ ਵਿੱਚ, ਆਮ ਤੌਰ ਤੇ ਕਹਿੰਦੇ ਨੇ ਚੁੱਪ ਕਰ ਜਾ, ਸਹਿ ਜਾ, ਜਾਂ ਕਿਸੇ ਨੂੰ ਦੱਸਣਾ ਨਹੀਂ ਹੈ। ਘਰਾਂ ਦੇ ਵਿੱਚ ਵੀ ਛੋਟੀਆਂ ਬੱਚੀਆਂ ਦੇ ਨਾਲ ਵੀ ਬਹੁਤ ਏਦਾਂ ਦੇ ਕੇਸ ਹੁੰਦੇ ਨੇ ਜਿਹਦੇ ਵਿੱਚ ਰਿਸ਼ਤੇਦਾਰ ਇਨਵੋਲਵ ਹੁੰਦੇ ਨੇ, ਤੇ ਜੇਕਰ ਬੇਟੀ ਆਪਣੇ ਮਾਂ ਬਾਪ ਨਾਲ ਗੱਲ ਕਰਦੀ ਹੈ ਤਾਂ ਸ਼ਰਮਿੰਦਗੀ ਵਜੋਂ ਮਾਂ ਬਾਪ ਕਹਿ ਦਿੰਦੇ ਨੇ ਕਿ ਚੁੱਪ ਹੋ ਜਾ। ਤੇ ਆਪਾਂ ਨੂੰ ਇਹ ਜ਼ਰੂਰ ਲੱਗਦਾ ਹੋਊਗਾ ਕਿ ਇਹ ਗੱਲ ਜੇ ਬੱਚੇ ਨੂੰ ਸਿਖਾਈ ਜਾਂਦੀ ਹੈ ਚੁੱਪ ਰਹਿਣ ਦੀ ਤੇ ਇਹ ਗਲਤ ਸਿਖਾਈ ਜਾਂਦੀ ਹੈ, ਪਰ ਜੇਕਰ ਇਹ ਖਿਡਾਰਨਾਂ ਨੇ ਆਪਣੀ ਆਵਾਜ਼ ਪਹੁੰਚਾਈ ਵੀ ਹੈ, ਰੌਲਾ ਪਾਇਆ ਵੀ ਹੈ, ਤਾਂ ਸੁਣੀ ਨਹੀਂ ਗਈ ਕਿ ਇਹ ਗੱਲ ਜਿਹੜੀ ਪਹਿਲਾਂ ਮਾਂ ਬਾਪ ਸਿਖਾਇਆ ਕਰਦੇ ਸਨ ਇਹ ਤਾਂ ਫਿਰ ਉਹਨੂੰ ਹੀ ਸੱਚ ਸਾਬਤ ਕਰ ਰਹੀ ਹੈ।
ਬਿਲਕੁਲ, ਮੈਨੂੰ ਅੱਜ ਥੋੜੀ ਜਿਹੀ ਘਬਰਾਹਟ ਵੀ ਹੋ ਰਹੀ ਹੈ ਕਿ ਜਿੱਦਾਂ ਜਿਹੜੇ ਪੇਰੈਂਟਸ ਜਿਹੜੇ ਥੋੜੇ ਤਿਆਰ ਹੁੰਦੇ ਆ, ਚਲੋ ਧੀਆਂ ਨੂੰ ਪੜ੍ਹਾ ਦਈਏ, ਉਹਨਾਂ ਨੂੰ ਆਰਥਿਕ ਤੌਰ ਤੇ ਸਵੈ ਨਿਰਭਰ ਬਣਾਈਏ, ਅੱਜ ਉਹ ਮਾਪੇ ਤਾਂ ਬਹੁਤ ਡਰ ਗਏ ਹੋਣੇ ਗੇਮਸ ਦੇ ਵਿੱਚ, ਖੇਲਾਂ ਦੇ ਵਿੱਚ। ਹਾਕੀ ਦੀ ਸਾਡੇ ਕੋਲ ਅਕੈਡਮੀ ਹੈ ਆਪਣੇ ਕਾਲਜ ਦੇ ਵਿੱਚ, ਬੜੇ ਬੱਚੇ ਸਾਡੇ ਕੋਲ ਬੜੇ ਘਰਾਂ ਬੜੇ, ਕਈ ਵਾਰੀ ਮੈਂ ਦੇਖਦੀ ਹਾਂ ਕਿ ਆਰਥਿਕ ਪੱਖੋਂ ਕਮਜ਼ੋਰ ਘਰਾਂ ਦੇ ਬੱਚੇ ਵੀ ਆਉਂਦੇ ਆ ਖੇਲਣ ਲਈ। ਉਹ ਲੋਕਾਂ ਦਾ ਇੱਕ ਸੁਪਨਾ ਆਇਆ ਕਿ ਦੇਸ਼ ਦਾ ਨਾਂ ਰੋਸ਼ਨ ਕਰਨਾ, ਹਨਾ। ਉਹ ਮਾਪੇ ਕਿੱਥੇ ਭੇਜਣਗੇ ਹੁਣ ਬੱਚੀਆਂ ਆਪਣੀਆਂ, ਕੀ ਕਰਨਗੇ ਉਹ? ਇਹਨਾਂ ਨੇ ਇਸ ਫੈਸਲੇ ਦੇ ਨਾਲ ਜਿਹੜਾ ਹੈ ਗਲਾ ਘੁੱਟ ਦਿੱਤਾ ਹੈ ਇਨਸਾਫ ਦਾ ਬੜੀ ਬੁਰੀ ਤਰ੍ਹਾਂ ਨਾਲ।
ਜੀ ਮੈਡਮ, ਇੱਕ ਗੱਲ ਹੋਰ ਇਹਦੇ ਵਿੱਚ ਕਿ ਜਿਹੜੇ ਆਪਣੇ ਦੇਸ਼ ਦੇ ਉਪ ਰਾਸ਼ਟਰਪਤੀ ਨੇ ਜਗਦੀਪ ਧਨਖੜ, ਉਹ ਜਾਟ ਸਮਾਜ ਨਾਲ ਸੰਬੰਧਿਤ ਨੇ
ਤੇ ਕੁੜੀਆਂ ਵੀ ਜਾਟ ਸਮਾਜ ਨਾਲ।
ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ। ਤੇ ਜਿਹੜੇ ਪਿੱਛੇ ਜੇ ਕਲਿਆਣ ਬੈਨਰਜੀ ਨੇ ਉਹਨਾਂ ਦੀ ਇੱਕ ਮਿਮਿਕਰੀ ਕੀਤੀ ਸੀ, ਤੇ ਇਸ ਮਿਮਿਕਰੀ ਤੋਂ ਬਾਅਦ ਬਹੁਤ ਰੌਲਾ ਪਾਇਆ ਗਿਆ ਸੀਗਾ ਕਿ ਜਾਟ ਬਰਾਦਰੀ ਦਾ ਜਿਹੜਾ ਅਪਮਾਨ ਹੋਇਆ। ਤੇ ਹੁਣ ਸਾਕਸ਼ੀ ਮਲਿਕ ਰੋਂਦੀ ਹੋਈ ਇਸ ਤਰੀਕੇ ਦੇ ਨਾਲ ਚਲੀ ਗਈ ਹੈ ਕਿ ਹੁਣ ਜਾਟ ਬਰਾਦਰੀ ਦਾ ਅਪਮਾਨ ਨਹੀਂ ਹੋਇਆ।
ਦੇਖੋ ਮੈਂ ਤੇ ਸ਼ੀਤਲ ਇਹ ਕਹੂੰਗੀ ਕਿ ਸਿਰਫ ਜਾਟ ਬਰਾਦਰੀ ਦਾ ਨਹੀਂ ਹੋਇਆ, ਕਿਉਂਕਿ ਧੀਆਂ ਸਾਰੀਆਂ ਸਾਂਝੀਆਂ ਹੁੰਦੀਆਂ, ਚਾਹੇ ਉਹ ਪੰਜਾਬ ਦੀਆਂ, ਚਾਹੇ ਹਰਿਆਣੇ ਦੀਆਂ, ਬੰਗਾਲ ਦੀਆਂ, ਜਿੱਥੋਂ ਦੀਆਂ ਵੀ ਧੀਆਂ, ਇਹ ਸਾਡੀਆਂ ਧੀਆਂ ਆ, ਹਨਾ। ਅਸੀਂ ਕਦੀ ਨੀ ਇਹ ਗੱਲ ਸੋਚਣੀ ਕਿ ਇਹ ਜਾਟ ਸਮਾਜ ਨਾਲ ਸੰਬੰਧਿਤ ਸੀਗੀਆਂ, ਇਹ ਹਰਿਆਣਵੀ ਧੀਆਂ ਸੀਗੀਆਂ, ਨਹੀਂ, ਇਹ ਸਾਡੀਆਂ ਸਾਰਿਆਂ ਦੀਆਂ ਧੀਆਂ ਸੀ। ਔਰ ਸਾਡੇ ਸਾਰੀਆਂ ਧੀਆਂ, ਸਾਰੀਆਂ ਮਾਵਾਂ ਨੂੰ, ਸਾਰੇ ਮਾਪਿਆਂ ਨੂੰ ਜਿਹੜੇ ਜਮਹੂਰੀਅਤ ਦੇ ਹਾਮੀ ਹੈ, ਜਿਹੜੇ ਚਾਹੁੰਦੇ ਆ ਕਿ ਧੀਆਂ ਜਿਹੜੀਆਂ ਹੈ ਉਹਨਾਂ ਨੂੰ ਸਮਾਜਿਕ ਬਰਾਬਰੀ ਮਿਲੇ, ਹਨਾ, ਉਹਨਾਂ ਸਾਰਿਆਂ ਮਾਪਿਆਂ ਲਈ ਅੱਜ ਜਿਹੜਾ ਹੈ ਸਾਰਿਆਂ ਨੂੰ ਇਹ ਮਹਿਸੂਸ ਹੋਣ ਵਾਲੀ ਗੱਲ ਹੈ। ਕੱਲੇ ਜਾਟ ਸਮਾਜ ਨੀ ਜਿਹੜਾ ਹੈ ਮਹਿਸੂਸ ਕਰੇਗਾ, ਅਸੀਂ ਸਾਰੇ ਮਹਿਸੂਸ ਕਰ ਰਹੇ ਹਾਂ। ਮੈਨੂੰ ਲੱਗਦਾ ਕਿ ਅੱਜ ਹਰ ਇੱਕ ਬੰਦੇ ਨੂੰ ਆਪਣੇ ਘਰ ਤੋਂ ਬਾਹਰ ਆ ਜਾਣਾ ਚਾਹੀਦਾ ਸੜਕ ਦੇ ਉੱਤੇ।
ਹੁਣ ਥੋੜੀ ਜਿਹੀ ਗੱਲ ਮੈਡਮ ਆਪਾਂ ਇਸ ਖੇਡ ਦੀ ਕਰਦੇ ਹਾਂ, ਇਹ ਖੇਡ ਪਹਿਲਵਾਨੀ ਦੀ ਖੇਡ ਜਿਹੜੀ ਆਮ ਤੌਰ ਤੇ ਸ਼ੁਰੂਆਤ ਮਰਦ ਖੇਡ ਤੋਂ ਹੀ ਹੋਈ ਸੀਗੀ ਤੇ ਹੌਲੀ ਹੌਲੀ ਫਿਰ ਲੜਕੀਆਂ ਇਸ ਖੇਡ ਦੇ ਵਿੱਚ ਆਈਆਂ, ਔਰ ਇਸ ਖੇਡ ਵਿੱਚ ਕੁੜੀਆਂ ਨੂੰ ਪਹੁੰਚਣ ਨੂੰ ਬਹੁਤ ਸਮਾਂ ਲੱਗਾ।
ਸਹੀ ਗੱਲ,
ਇਹੋ ਜਿਹੀਆਂ ਬਹੁਤ ਸਾਰੀਆਂ ਖੇਡਾਂ ਨੇ ਜਿਹੜੀਆਂ ਕੁੜੀਆਂ ਦੇ ਲਈ ਕਿਹਾ ਜਾਂਦਾ ਕਿ ਬਣੀਆਂ ਹੀ ਨਹੀਂ ਹੈਗੀਆਂ, ਪਰ ਫਿਰ ਵੀ ਕੁੜੀਆਂ ਨੇ ਉਹਨਾਂ ਵਿੱਚ ਆਪਣਾ ਨਾਮ ਖੱਟਿਆ। ਜੇਕਰ ਇਹੋ ਜਿਹੀਆਂ ਘਟਨਾਵਾਂ ਵਾਪਰਨਗੀਆਂ, ਕੀ ਖੇਡਾਂ ਦੇ ਵਿੱਚ ਮਾਂ ਬਾਪ ਆਪਣੀਆਂ ਕੁੜੀਆਂ ਨੂੰ ਆਉਣ ਦੇਣਗੀਆਂ? ਜਿਹੜੀਆਂ ਕੁੜੀਆਂ ਪਹਿਲਵਾਨੀ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਦਿਲ ਵੀ ਟੁੱਟਿਆ ਹੋਊਗਾ। ਕੀ ਕਿਸ ਤਰ੍ਹਾਂ ਦੀ ਜਿਹੜੀ ਖੇਡ ਜਗਤ ਹੈ ਸਾਡਾ ਆਉਣ ਵਾਲੇ ਟਾਈਮ ਚ ਕੀ ਨਜ਼ਰ ਆਉਂਦਾ ਤੁਹਾਨੂੰ, ਇਹ ਕਿਸ ਤਰ੍ਹਾਂ ਚੱਲੇਗਾ?
ਬਿਲਕੁਲ, ਬਹੁਤ ਵੱਡੀ ਇੱਕ ਸੱਟ ਵੱਜੀ ਇਸ ਫੈਸਲੇ ਦੇ ਨਾਲ। ਔਰ ਖੇਲਾਂ ਕੱਲ ਸਿਰਫ ਖੇਲਾਂ ਖੇਲਣ ਵਾਲੇ ਬੱਚਿਆਂ ਦੇ ਨਹੀਂ, ਹਰ ਕੁੜੀ ਦੇ ਲਈ। ਮਤਲਬ ਪੇਰੈਂਟਸ ਇਹ ਵੀ ਤਾਂ ਸੋਚਣਗੇ ਨਾ ਕਿ ਜੇ ਸਪੋਰਟਸ ਦੇ ਖੇਤਰ ਚ ਇੱਦਾਂ ਹੋ ਰਿਹਾ, ਕਾਲਜ ਚ ਨਾ ਇੱਦਾਂ ਹੋਵੇ, ਸਕੂਲਾਂ ਦੇ ਵਿੱਚ ਨਾ ਇੱਦਾਂ, ਜਦਕਿ ਹੋ ਵੀ ਰਿਹਾ ਕਈ ਥਾਵਾਂ ਤੇ, ਤੁਸੀਂ ਰੋਜ਼ ਦੇਖਦੇ ਆ। ਹਰਿਆਣੇ ਚ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਸਕੂਲ ਦੇ ਵਿੱਚ ਕੀ ਹੋਇਆ, ਹੈਡ ਮਾਸਟਰ ਨੇ ਕੀ ਕੀਤਾ, ਨਿੱਕੀਆਂ ਨਿੱਕੀਆਂ ਬੱਚੀਆਂ ਦੇ ਨਾਲ। ਮੈਂ ਹੈਰਾਨ ਆ ਕਿ ਇੱਦਾਂ ਦੇ ਹੈਵਾਨ ਬੈਠੇ ਆ ਸਾਡੇ ਸਮਾਜ ਦੇ ਵਿੱਚ, ਹਨਾ। ਕਿ ਮੈਨੂੰ ਤਾਂ ਪਤਾ ਨੀ ਕਿਉਂ ਸ਼ੀਤਲ ਏਦਾਂ ਲੱਗਦਾ ਹੁੰਦਾ ਕਿ ਕੋਈ ਦਲੀਲ ਨੀ, ਕੋਈ ਅਪੀਲ ਨੀ, ਇਹਨਾਂ ਦੇ ਜਿਹੜੇ ਜਾਨਵਰ ਹੈ ਉਹਨਾਂ ਨੂੰ ਸਿੱਧੇ ਗੋਲੀ ਮਾਰ ਦੇਣੀ ਚਾਹੀਦੀ ਹੈ, ਪਰ ਉਸੇ ਵੇਲੇ ਫੈਸਲਾ ਹੋਣਾ ਚਾਹੀਦਾ, ਉਸੇ ਵੇਲੇ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਇਸ ਤਰ੍ਹਾਂ ਧੀਆਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਦੇ ਆ।
ਬਿਲਕੁਲ, ਆਪਾਂ ਹੁਣ ਗੱਲ ਕਰਦੇ ਹਾਂ ਇੱਦਾਂ ਹੀ ਕਿ ਲੜਕੀਆਂ ਜਿਹੜੀਆਂ ਨੇ, ਚਾਹੇ ਆਪਾਂ ਸਾਕਸ਼ੀ ਮਲਿਕ ਦੀ ਵਿਕੀਪੀਡੀਆ ਤੇ ਚਲੇ ਜਾਈਏ ਜਾਂ ਆਪਾਂ ਫੋਗਾਟ ਸਿਸਟਰਸ ਦੀ ਫਿਲਮ ਵੀ ਵੇਖੀ, ਔਰ ਇਸ ਫਿਲਮ ਤੋਂ ਬਾਅਦ ਵੀ ਲੋਕਾਂ ਚ ਕਾਫੀ ਜਾਗਰੂਕਤਾ ਆਈ ਸੀਗੀ ਕਿ ਨਹੀਂ ਅਸੀਂ ਖੇਡਾਂ ਦੇ ਵਿੱਚ ਆਪਣੀਆਂ ਬੇਟੀਆਂ ਨੂੰ ਭੇਜਣਾ। ਜਦੋਂ ਇਹੋ ਜਿਹਾ ਕੋਈ ਮੋਟੀਵੇਸ਼ਨਲ ਫਿਲਮਾਂ ਬਣਦੀਆਂ ਨੇ ਉਦੋਂ ਲੋਕਾਂ ਨੂੰ ਸਮਝ ਆਉਂਦੀ ਹੈ ਕਿ ਨਹੀਂ, ਖੇਡ ਜਗਤ ਦੇ ਵਿੱਚ ਲੜਕੀਆਂ ਵੀ ਘੱਟ ਨਹੀਂ ਹੈਗੀਆਂ। ਪਰ ਇਹੋ ਜਿਹੀਆਂ ਫਿਲਮਾਂ ਦਾ ਬਣਾਉਣ ਦਾ ਮਕਸਦ ਜਾਂ ਫਿਰ ਇਹੋ ਜਿਹੀਆਂ ਡਾਕੂਮੈਂਟਰੀਜ਼ ਬਣਾਉਣ ਦਾ ਤਾਂ ਕੋਈ ਮਕਸਦ ਹੀ ਨਹੀਂ ਰਹਿ ਜਾਂਦਾ ਜੇਕਰ ਕਿਸੇ ਦੀ ਜਿਹੜੀ ਸਹੀ ਸੁਣਵਾਈ ਉਹ ਨਹੀਂ ਹੋਏਗੀ। ਤੇ ਮੇਰੇ ਖਿਆਲ ਨਾਲ ਜੇਕਰ ਇਸ ਤਰ੍ਹਾਂ ਲੜਕੀਆਂ ਅਲਵਿਦਾ ਕਹਿਣ ਲੱਗ ਜਾਣਗੀਆਂ ਖੇਡ ਨੂੰ, ਖਿਡਾਰੀ ਗੇਮ ਨੂੰ, ਤੇ ਫੇਰ ਆਉਣ ਵਾਲੇ ਟਾਈਮ ਦੇ ਵਿੱਚ ਹਿੰਦੁਸਤਾਨ ਕਿਵੇਂ ਮੈਡਲ ਲੈ ਕੇ ਆਵੇਗਾ?
ਇਹਦੇ ਚ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇਹ ਕਹਾਂਗੀ ਕਿ ਇਹਦੇ ਪਿੱਛੇ ਜਿਹੜੀ ਔਰਤ ਵਿਰੋਧੀ ਸੋਚ ਹੈ ਨਾ, ਸਭ ਤੋਂ ਜ਼ਿਆਦਾ ਖਤਰਨਾਕ, ਉਹਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਸਾਡੀ ਜਿਹੜੀ ਮਰਦ ਦੀ ਜਿਹੜੀ ਮਰਦਾਨਗੀ ਹੈ ਨਾ, ਜਿਹੜੀ ਸਦੀਆਂ ਤੋਂ ਜਿਹੜਾ ਕਾਬਜ਼ ਰਿਹਾ ਹੈ, ਇਹ ਸ਼ੁਰੂ ਤੋਂ ਇਹੀ ਚਾਹੁੰਦੇ ਆ ਕਿ ਔਰਤ ਨੂੰ ਅਸੀਂ ਬਰਾਬਰ ਦਾ ਮਨੁੱਖ ਨਹੀਂ ਬਣਨ ਦੇਣਾ, ਸਾਨੂੰ ਦੇਵੀ ਬਣਾ ਦਿਓ, ਸਾਨੂੰ ਮੰਦਿਰਾਂ ਚ ਪੂਜ ਲਓ, ਪਰ ਬਰਾਬਰ ਦੇ ਅਸੀਂ ਬਰਾਬਰ ਦੇ ਇਨਸਾਨ ਨਹੀਂ ਹਾਂ। ਉਹਨਾਂ ਨੂੰ ਬਸ ਸਾਨੂੰ ਇਹ ਅਹਿਸਾਸ ਕਰਾਇਆ ਜਾਂਦਾ ਬਾਰ ਬਾਰ ਕਿ ਅਸੀਂ ਅਬਲਾ ਆ ਤੇ ਸਾਡੀ ਰੱਖਿਆ ਜਿਹੜੀ ਉਹ ਮਰਦ ਨੇ ਕਰਨੀ ਹੈ, ਤੇ ਮਰਦ ਦੇ ਸਹਾਰੇ ਤੋਂ ਬਿਨਾਂ ਤਾਂ ਅਸੀਂ ਜੀ ਨੀ ਸਕਦੇ ਹਾਂ, ਇਹ ਕੋਸ਼ਿਸ਼ ਇਹ ਕਰਦੇ ਆ। ਇਹ ਜਿਹੜਾ ਔਰਤ ਅੰਦਰ ਜਿਹੜਾ ਅਬਲਾ ਹੋਣ ਦਾ ਅਹਿਸਾਸ ਹੈ ਨਾ, ਇਹ ਬਾਰ ਬਾਰ ਜਿਹੜਾ ਹੈ ਇਹਨਾਂ ਦੇ ਅੰਦਰ ਹੁਲਾਰੇ ਲੈਂਦਾ ਆ, ਔਰ ਇਹ ਜਿਹੜੀ 15ਵੀਂ 16ਵੀਂ ਸਦੀ ਦੀ ਰਹਿੰਦ ਖੂੰਹਦ ਹੈ ਨਾ, ਇਹਨਾਂ ਦੇ ਦਿਮਾਗ ਚੋਂ ਨਿਕਲ ਹੀ ਨਹੀਂ ਰਹੀ। ਔਰ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅਸਰ ਪਏਗਾ, ਲੋਕ ਆਪਣੀਆਂ ਧੀਆਂ ਨੂੰ ਬਾਹਰ ਨਹੀਂ ਨਿਕਲਣ ਦੇਣਗੇ, ਖੇਲਣ ਲਈ ਤਾਂ ਭੇਜਣਗੇ ਹੀ ਨੀ, ਬਿਲਕੁਲ ਨੀ ਭੇਜਣਗੇ ਮੈਨੂੰ ਲੱਗਦਾ।
ਬਿਲਕੁਲ ਮੈਮ, ਤੁਹਾਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਜੇਕਰ ਇਸ ਤਰ੍ਹਾਂ ਦੇ ਮਸਲੇ ਉੱਠਦੇ ਰਹੇ ਬਾਰ ਬਾਰ ਤੇ ਇਸ ਤਰ੍ਹਾਂ ਦੇ ਬਿਲਕੁਲ ਮੁਸ਼ਕਲਾਂ ਵਧਣਗੀਆਂ ਤੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਜਿਹੜਾ ਹੈ ਰੋਕ ਕੇ ਰੱਖਣਗੇ, ਖੇਡਾਂ ਦੇ ਵਿੱਚ ਨਹੀਂ ਭੇਜਣਗੇ।
ਮੈਨੂੰ ਇਹਨਾਂ ਧੀਆਂ ਤੇ ਮਾਣ ਵੀ ਹੈ, ਇਹਨਾਂ ਪਹਿਲਵਾਨ ਧੀਆਂ ਤੇ ਮਾਣ ਵੀ ਹੈ ਕਿ ਇਹਨਾਂ ਨੇ ਜਿਹੜੀ ਅਬਲਾ ਹੋਣ ਦੀ, ਜਿਹੜੀ ਔਰਤ ਦੇ ਅਬਲਾ ਹੋਣ ਦੀ ਲੋਕ ਸਮਝ ਸੀ ਨਾ, ਲੋਕਾਂ ਦੀ ਜਿਹੜੀ ਆਮ ਲੋਕਾਂ ਦੀ ਸਮਝ ਸੀ, ਉਹਨੂੰ ਨਕਾਰਿਆ ਤੇ ਆਪਣੀ ਹੋਂਦ ਤੇ ਇਹਨਾਂ ਨੇ ਵਿਸ਼ਵਾਸ ਕੀਤਾ ਸੀ। ਇਹਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਸੀਗਾ, ਇਸੇ ਕਰਕੇ ਖੜੀਆਂ ਹੋਈਆਂ, ਇਹ ਲੜੀਆਂ ਉੱਠੀਆਂ, ਹਨਾ। ਇਹਨਾਂ ਬੱਚਿਆਂ ਤੇ ਸਾਨੂੰ ਮਾਣ ਹੈ
ਜੀ।
ਔਰ ਅੱਜ ਮੈਂ ਇਹੀ ਕਹੂੰਗੀ ਕਿ ਸਾਨੂੰ ਸਭ ਨੂੰ ਜਿਹੜੀਆਂ ਇਹਨਾਂ ਨੇ ਕਦਮ ਚੁੱਕੇ ਸੀ ਨਾ, ਇਹਨਾਂ ਕਦਮਾਂ ਦੇ ਨਾਲ ਸਾਨੂੰ ਕਦਮ ਲਾ ਕੇ ਤੁਰਨਾ ਚਾਹੀਦਾ, ਕਿਉਂਕਿ ਇਹ ਦੇਸ਼ ਦੀਆਂ ਧੀਆਂ ਜਿਹੜੀਆਂ, ਇਹ ਬੜਾ ਸੰਵੇਦਨਸ਼ੀਲ ਮਸਲਾ ਇਹਨਾਂ ਦਾ, ਇਹਨਾਂ ਦੀ ਰਾਖੀ ਦਾ। ਜੇ ਅੱਜ ਅਸੀਂ ਇਸ ਸੰਵੇਦਨਾ ਨੂੰ ਮਹਿਸੂਸ ਨਾ ਕੀਤਾ ਤੇ ਅਸੀਂ ਆਪਣੇ ਆਪ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਵਾਂਗੇ, ਅਸੀਂ ਇੰਨੇ ਕੁ ਸ਼ਰਮਸ਼ਾਰ ਹੋ ਜਾਵਾਂਗੇ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਵੀ ਕਹਿਣਗੀਆਂ ਕਿ ਤੁਸੀਂ ਬੋਲੇ ਕੋ ਨੀ ਉਸ ਵੇਲੇ, ਅੱਜ ਬੋਲਣ ਦਾ ਵੇਲਾ ਹੈ।
ਬਿਲਕੁਲ, ਜੋ ਮੈਡਮ ਰਾਜਨੀਤਿਕ ਤੌਰ ਤੇ ਮੁਲਕ ਦੇ ਹਾਲਾਤ ਚੱਲ ਰਹੇ ਨੇ ਤੁਹਾਡੇ ਸਾਹਮਣੇ ਹੀ ਹੈ, ਸਰਕਾਰਾਂ ਜਿਹੜੀਆਂ ਨੇ ਕਿਸ ਤਰੀਕੇ ਨਾਲ ਚੱਲ ਰਹੀਆਂ ਨੇ, ਲੋਕ ਸਭਾ ਦੀ ਵੀ ਜੇਕਰ ਗੱਲ ਕਰ ਲਈ ਜਾਵੇ, ਅੱਜ 3 ਹੋਰ MP ਮੁਅੱਤਲ ਕਰ ਦਿੱਤੇ ਗਏ ਨੇ। ਸੋ ਉਧਰੋਂ ਦੀ ਬ੍ਰਿਜ ਭੂਸ਼ਣ ਤੇ ਸੰਜੇ ਸਿੰਘ ਦਾ ਜਿਹੜਾ ਜਿੱਤਣਾ ਹੈਗਾ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਨ ਦਾ ਜਿਹੜਾ ਇਹ ਮੁੱਦਾ ਹੈ, ਜੋ ਹਾਲਾਤ ਚੱਲ ਰਹੇ ਨੇ ਇਹਦੇ ਬਾਰੇ ਤੁਹਾਡੀ ਕੀ ਰਾਏ ਹੈ, ਕਿਉਂਕਿ ਲੋਕ ਸਭਾ ਦੇ ਜਿਹੜੇ 2024 ਹੈ ਉਹ ਵੀ ਸਿਰ ਤੇ ਹੈ।
ਦੇਖੋ, ਲੋਕਤੰਤਰ ਦਾ ਗਲਾ ਕੁੱਟਿਆ ਜਾ ਰਿਹਾ, ਸੰਵਿਧਾਨ ਦੇ ਵਰਕੇ ਪਾੜੇ ਜਾ ਰਹੇ ਆ, ਔਰ ਬਹੁਤ ਜ਼ਿਆਦਾ ਜਿਹੜੀਆਂ ਕੋਝੀਆਂ ਹਰਕਤਾਂ ਜਿਹੜੀਆਂ ਸਰਕਾਰਾਂ ਕਰ ਰਹੀਆਂ ਨਾ, ਇਸ ਵੇਲੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ, ਲੋਕਾਂ ਨੂੰ ਉਠਾਉਣ ਦੀ ਲੋੜ ਹੈ, ਔਰ ਇਹ ਜਿਹੜੇ ਮਸਲੇ ਹੈ ਇਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਦੀ ਲੋੜ ਹੈ। ਜਿੱਥੇ ਧੀਆਂ ਹੀ ਸੁਰੱਖਿਅਤ ਨੇ ਉੱਥੇ ਹੋਰ ਕੀ ਸੁਰੱਖਿਅਤ ਹੋ ਸਕਦਾ।
ਬਿਲਕੁਲ, ਇਹ ਬਹੁਤ ਸੰਜੀਦਾ ਮੁੱਦਾ ਹੁੰਦੀ ਹੈ
ਹਨਾ। ਤੁਹਾਨੂੰ ਯਾਦ ਹੋਣਾ ਸ਼ੀਤਲ, ਆਪਣੇ ਪਿੰਡ ਚ ਕਹਿੰਦੇ ਹੁੰਦੇ ਸੀਗੇ ਕਿ ਪਿੰਡ ਦੀ ਧੀ ਤੇ ਸਾਰੇ ਪਿੰਡ ਦੀ ਧੀ, ਹਨਾ, ਇੱਕ ਘਰ ਦੀ ਧੀ ਨਹੀਂ ਹੁੰਦੀ ਸੀਗੀ, ਸਾਰੇ ਪਿੰਡ ਦੀ ਸਾਂਝੀ ਧੀ ਹੁੰਦੀ ਸੀ, ਔਰ ਜੇ ਧੀ ਨੂੰ ਕੋਈ ਮੁਸ਼ਕਲ ਆਉਂਦੀ ਸੀ ਸਾਰਾ ਪਿੰਡ ਖੜਾ ਹੋ ਜਾਂਦਾ ਸੀਗਾ, ਪਰ ਅੱਜ ਪੂਰੇ ਦੇਸ਼ ਨੂੰ ਖੜਾ ਹੋਣਾ ਇਹਨਾਂ ਧੀਆਂ ਦੇ ਲਈ।
ਪਰ ਬੜੀ ਤ੍ਰਾਸਦੀ ਹੈ ਕਿ ਹਰੇਕ ਦੀ ਜਿਹੜੀ ਇੱਕ ਰਾਏ ਹੈ ਉਹ ਰਾਜਨੀਤੀ ਨਾਲ ਜੁੜੀ ਹੋਈ ਰਾਏ ਹੈ ਇਸ ਮੁੱਦੇ ਨੂੰ ਲੈ ਕੇ, ਹਨਾ। ਬਹੁਤ ਸਾਰੇ ਲੋਕ ਨੇ ਰਾਜਨੀਤਿਕ ਤੌਰ ਤੇ ਦੇਖਦੇ ਨੇ ਕਿ ਕਿਹਨੂੰ ਕਿਧਰੋਂ ਫਾਇਦਾ ਹੋ ਰਿਹਾ ਤੇ ਕਿਧਰੋਂ ਨੁਕਸਾਨ ਹੋ ਰਿਹਾ। ਸਿਰਫ ਜੇਕਰ ਆਪਾਂ ਮੀਡੀਆ ਦੀ ਵੀ ਗੱਲ ਕਰ ਲਈਏ ਤਾਂ ਮੀਡੀਆ ਦੇ ਵਿੱਚ ਵੀ ਸਿਰਫ ਉਹੀ ਸ਼ੀਸ਼ਾ ਵਿਖਾਇਆ ਜਾਂਦਾ ਜੋ ਕਿ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਫਾਇਦੇ ਦੇ ਰਿਹਾ ਹੁੰਦਾ।
ਦੇਖੋ, ਜਿਹੜਾ ਬਿਕਾਊ ਮੀਡੀਆ ਹੈ ਨਾ, ਉਹਦੀ ਤਾਂ ਤੁਸੀਂ ਗੱਲ ਹੀ ਨਾ ਕਰੋ, ਹਨਾ, ਵਿਕਿਆ ਹੋਇਆ ਮੀਡੀਆ, ਪਰ ਬੜਾ ਸੱਚਾ ਸੁੱਚਾ ਮੀਡੀਆ ਵੀ ਹੈ ਜਿਹੜਾ ਸੱਚ ਨੂੰ ਜਿਹੜਾ ਹੈ ਐਜ਼ ਇਟ ਇਜ਼, ਤੁਸੀਂ ਵੀ ਤਾਂ ਕੋਸ਼ਿਸ਼ ਕਰ ਰਹੇ ਹੋ ਨਾ, ਤੁਹਾਨੂੰ ਵੀ ਤਾਂ ਡਰ ਹੋ ਸਕਦਾ ਨਾ, ਹਨਾ। ਇਹ ਖਤਰਨਾਕ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਚੱਲ ਰਹੀਆਂ ਆ, ਇਹ ਮੈਂ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਸ਼ੀਤਲ ਅਸੀਂ ਮੈਂਟਲੀ ਪ੍ਰਪੇਅਰਡ ਹੀ ਹੈਗੇ ਆ ਕਿ ਅਸੀਂ ਬੜੇ ਜਾਵਰ ਸਮਾਜ ਦੇ ਨਾਲ ਟੱਕਰ ਲੈ ਰਹੇ ਹਾਂ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ। ਸਾਨੂੰ ਆਪਣੇ ਆਪਣੇ ਲੈਵਲ ਤੇ, ਦੇਖੋ ਜੇ ਅਸੀਂ ਬਾਹਰ ਨਿਕਲ ਕੇ ਰੌਲਾ ਨਹੀਂ ਪਾ ਰਹੇ, ਹਨਾ, ਜੇ ਅਸੀਂ ਗੱਲ ਨਹੀਂ ਕਰ ਰਹੇ ਤੇ ਇਹਦਾ ਮਤਲਬ ਸਾਡੇ ਚ ਆਪਣੇ ਚ ਕਿਤੇ ਕਮਜ਼ੋਰੀ ਆ। ਤੁਹਾਨੂੰ ਇਸ ਵੇਲੇ ਸੱਚ ਦਾ ਸਾਥ ਦੇਣਾ ਚਾਹੀਦਾ ਜੋ ਸੱਚ ਹੈ, ਹਨਾ। ਪੋਲੀਟੀਕਲੀ ਮੈਂ ਵੀ ਕਿਸੇ ਪਾਰਟੀ ਨਾਲ ਨਹੀਂ ਜੁੜੀ ਹੋਈ, ਪਰ ਸੱਚ ਦੀ ਰਾਖੀ ਕਰਨ ਲਈ ਮੈਂ ਹਮੇਸ਼ਾ ਖੜੀ ਹਾਂ।
ਬਿਲਕੁਲ, ਜੇਕਰ ਮਸਲਾ ਬੇਟੀਆਂ ਦਾ ਹੈਗਾ ਤੇ ਉਸ ਮਸਲੇ ਦੇ ਉੱਤੇ ਤਾਂ ਜ਼ਰੂਰ ਜਿਹੜਾ ਵਿਚਾਰ ਹੈ ਉਹ ਹੋਣਾ ਵੀ ਚਾਹੀਦਾ। ਤੇ ਜਿਹੜਾ ਇਹ ਪਹਿਲਵਾਨਾਂ ਦਾ ਮਸਲਾ ਸੀ ਜਿਹਦੇ ਉੱਤੇ ਮੈਡਮ ਆਪਾਂ ਗੱਲਬਾਤ ਕਰ ਰਹੇ ਹਾਂ, ਇਹ ਕੋਈ ਅੱਜ ਦਾ ਨਹੀਂ, ਇਹਨੂੰ ਤਕਰੀਬਨ ਮੇਰੇ ਖਿਆਲ ਹੈ ਕਿ 1.5 ਸਾਲ ਹੋ ਗਿਆ ਜਿਹਦੇ ਵਿੱਚ ਕਈ ਵਾਰੀ ਜੰਤਰ ਮੰਤਰ ਤੇ ਵੀ ਧਰਨੇ ਦਿੱਤੇ ਗਏ ਤੇ ਪਿੱਛੇ ਜੇ ਆਪਾਂ ਇੱਕ ਕੁਝ ਵੀਡੀਓ ਤੇ ਤਸਵੀਰਾਂ ਇਸ ਤਰ੍ਹਾਂ ਦੀਆਂ ਵੀ ਸੀ ਜਦੋਂ ਕਿ ਸੁਰੱਖਿਆ ਗਾਰਡਾਂ ਦੇ ਵੱਲੋਂ ਵੀ ਲੜਕੀਆਂ ਨੂੰ ਘਸੀਟਿਆ ਗਿਆ ਸੀਗਾ, ਬੁਰੇ ਤਰੀਕੇ ਦੇ ਨਾਲ ਘਸੀਟ ਕੇ ਉਹਨਾਂ ਨੂੰ ਜੰਤਰ ਮੰਤਰ ਤੋਂ ਹਟਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸੀ, ਔਰ ਉਹਦੇ ਵਿੱਚ ਕੋਈ ਮੁੰਡਾ ਕੁੜੀ ਵਾਲਾ ਫਰਕ ਵੀ ਨਹੀਂ ਸੀ ਰਹਿ ਗਿਆ ਕਿ ਕਿਸ ਤਰੀਕੇ ਦੇ ਨਾਲ
ਕਰਦੀ ਹੈ। ਸ਼ੀਤਲ, ਅਸੀਂ ਸਦੀਆਂ ਤੋਂ ਦੇਖਦੇ ਆ ਰਹੇ ਹਾਂ, ਹਮੇਸ਼ਾ ਜਿਹੜੀ ਆਵਾਜ਼, ਜਿਹੜੀ ਉੱਭਰ ਰਹੀ ਆਵਾਜ਼ ਹੈ ਨਾ, ਉਹਨੂੰ ਦਬਾਉਣ ਦੀ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਅੱਜ ਦਾ ਨਹੀਂ ਹੈ, ਇਹ 1-2 ਸਾਲ ਤੋਂ ਨਹੀਂ, ਇਹ ਸਦੀਆਂ ਤੋਂ ਚੱਲ ਰਿਹਾ ਸਾਡੇ ਸਮਾਜ ਦੇ ਵਿੱਚ ਕਿ ਔਰਤ ਦੇ ਨਾਲ ਅਨਿਆਂ ਹੋ ਹੀ ਰਿਹਾ ਆ।
ਤੁਸੀਂ ਹੁਣ ਮੈਡਮ ਕੀ ਸੋਚਦੇ ਹੋ? ਤੁਸੀਂ ਵੁਮਨ ਕਾਲਜ ਦੇ ਪ੍ਰਿੰਸੀਪਲ ਹੋ, ਬਹੁਤ ਸਾਰੀਆਂ ਲੜਕੀਆਂ ਨੂੰ ਸਿੱਖਿਅਤ ਕਰ ਰਹੇ ਹੋ, ਉਹਨਾਂ ਨੂੰ ਉਹਨਾਂ ਦਾ ਜੀਵਨ ਜਿਹੜਾ ਹੈ ਸਵਾਰਨ ਦੇ ਬਹੁਤ ਸਾਰੇ ਤਰੀਕੇ ਤੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਤੁਸੀਂ ਉਹਨਾਂ ਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਵੀ ਕਰਦੇ ਹੋ। ਸੋ ਅੱਜ ਇਹ ਮੁੱਦਾ ਹੋਇਆ ਪਹਿਲਵਾਨਾਂ ਦਾ, ਖਿਡਾਰੀਆਂ ਦਾ, ਤੁਹਾਡੇ ਕੋਲ ਵੀ ਬਹੁਤ ਸਾਰੇ ਬੱਚੇ ਇਹੋ ਜਿਹੇ ਹੋਣਗੇ ਜਿਹੜੇ ਕਿ ਖੇਡ ਜਗਤ ਨਾਲ ਜੁੜੇ ਹੋਣਗੇ ਜਾਂ ਖੇਡਾਂ ਖੇਡ ਕੇ ਬਹੁਤ ਸਾਰੇ ਮੈਡਲ ਕਾਲਜ ਲਈ ਲੈ ਕੇ ਆਉਂਦੇ ਹੋਣਗੇ, ਤੁਸੀਂ ਉਹਨਾਂ ਲੜਕੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਬੇਟਾ, ਓਲੰਪਿਕਸ ਦੇ ਵਿੱਚ ਸਾਡੀਆਂ ਬੱਚੇ ਖੇਲੇ ਆ, ਗੁਰਜੀਤ ਸਾਡੀ ਖੇਲੀ ਆ ਹਾਕੀ ਦੇ ਵਿੱਚ। ਇਸ ਵੇਲੇ ਮੈਂ ਪਹਿਲਾਂ ਵੀ ਦੱਸਿਆ ਮੇਰੇ ਕੋਲ ਅਕੈਡਮੀ ਹੈ ਹਾਕੀ ਦੀ ਇੱਥੇ ਕਾਲਜ ਦੇ ਵਿੱਚ। ਮੈਂ ਸਵੇਰੇ ਕਾਲਜ ਚ ਆਉਂਦੀ ਹਾਂ, ਸਭ ਤੋਂ ਪਹਿਲਾਂ ਆਪਣੀਆਂ ਬੱਚਿਆਂ ਨੂੰ ਰੂਬਰੂ ਹੋਈ ਆ ਸਪੋਰਟਸ ਵਾਲੀਆਂ ਨੂੰ, ਔਰ ਉਹਨਾਂ ਨੂੰ ਇਹੀ ਸਮਝਾ ਕੇ ਆਈ ਆ ਕਿ ਖੇਡਦੀਆਂ ਆ, ਤੁਸੀਂ ਡਰਨਾ ਨਹੀਂ ਹੈ, ਬਿਲਕੁਲ ਨੀ ਘਬਰਾਉਣਾ, ਔਰ ਅਸੀਂ ਇਹਨਾਂ ਵਧੀਕੀਆਂ ਦੇ ਖਿਲਾਫ ਲੜਾਂਗੇ। ਜੇ ਉਹਨਾਂ ਬੱਚਿਆਂ ਨੇ ਆਵਾਜ਼ ਚੱਕੀ ਸੀ ਤੇ ਅਸੀਂ ਤਕੜੇ ਹੋ ਕੇ ਲੜਾਂਗੇ, ਅਸੀਂ ਰੋਣਾ ਨੀ ਹੈ। ਮੇਰੀ ਧੀ ਨੂੰ ਵੀ ਇਹੀ ਦਰਖਾਸਤ ਹੈ ਕਿ ਅਸੀਂ ਕਮਜ਼ੋਰ ਨਹੀਂ ਹੈ, ਅਸੀਂ ਰੋਣਾ ਨਹੀਂ ਹੈ, ਅਸੀਂ ਖੜੇ ਹੋਵਾਂਗੇ, ਸਾਰਾ ਦੇਸ਼ ਤੁਹਾਡੇ ਨਾਲ ਖੜਾ ਆ, ਪਰ ਅਸੀਂ ਇਹ ਫੈਸਲਾ ਜਿਹੜਾ ਹੈ ਸਰਕਾਰ ਨੂੰ ਮਜਬੂਰ ਕਰ ਦਿਆਂਗੇ ਕਿ ਉਹ ਆਪਣਾ ਫੈਸਲਾ ਵਾਪਸ ਲਵੇ, ਔਰ ਕਿਸੇ ਜਿਹੜਾ ਸੰਵੇਦਨਸ਼ੀਲ ਇਨਸਾਨ ਨੂੰ ਜਿਹੜਾ ਸਮਝਦਾ ਹੋਵੇ, ਜਿਹਦੀਆਂ ਆਪਣੀਆਂ ਧੀਆਂ ਵੀ ਹੋਣ ਔਰ ਉਹਨੂੰ ਧੀਆਂ ਦੀ ਸੰਵੇਦਨਸ਼ੀਲਤਾ ਦਾ ਵੀ ਪਤਾ ਹੋਵੇ, ਇੱਦਾਂ ਦਾ ਜਿਹੜਾ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਜਿਹੜਾ ਇੱਦਾਂ ਦਾ ਬੰਦਾ ਲਾਇਆ ਜਾਏ, ਨਾ ਕਿ ਕੋਈ ਦਰਿੰਦੇ ਦਾ ਯਾਰ ਜਿਹੜਾ ਹੈ ਉਹਨੂੰ ਸਾਡੇ ਤੇ ਠੋਸ ਦਿੱਤਾ ਜਾਵੇ।
ਬਿਲਕੁਲ ਬਿਲਕੁਲ ਜੀ। ਜਾਂਦੇ ਜਾਂਦੇ ਮੈਡਮ, ਖੇਡ ਜਗਤ ਦੇ ਨਾਲੇ ਨਾਲ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਕਰਨਾ ਚਾਹਾਂਗੀ, ਕਿਉਂਕਿ ਮੇਰੇ ਇੱਕਦਮ ਖਿਆਲ ਆਇਆ ਕਿ ਇਹ ਸਵਾਲ ਵੀ ਮੈਨੂੰ ਕਰ ਲੈਣਾ ਚਾਹੀਦਾ। ਜੇਕਰ ਆਪਾਂ ਔਰਤਾਂ ਦੇ ਸ਼ੋਸ਼ਣ ਦੀ ਗੱਲ ਕਰੀਏ ਤਾਂ ਸਿਰਫ ਖੇਡਾਂ ਦੇ ਵਿੱਚ ਹੀ ਨਹੀਂ, ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ, ਹੋਰ ਬਹੁਤ ਸਾਰੇ ਮਹਿਕਮੇ, ਹੋਰ ਸਾਰੇ ਬਹੁਤ ਸਾਰੇ ਵਰਗਾਂ ਦੇ ਵਿੱਚ, ਇੱਥੋਂ ਤੱਕ ਕਿ ਟੀਚਿੰਗ ਦੇ ਵਿੱਚ ਵੀ ਆਪਾਂ ਜਿਹਨੂੰ ਸਭ ਤੋਂ ਸੇਫ ਸਮਝਿਆ ਜਾਂਦਾ ਸੀਗਾ ਔਰਤਾਂ ਦੇ ਲਈ, ਹੁਣ ਬਿਲਕੁਲ ਬਿਲਕੁਲ ਉੱਥੇ ਵੀ ਜਿਹੜੇ ਹਾਲਾਤ ਨੇ ਕੁਝ ਇੱਦਾਂ ਦੇ ਨੇ, ਜਦੋਂ ਬੇਟੀਆਂ ਨੂੰ ਘਰ ਚੋਂ ਬਾਹਰ ਅਸੀਂ ਪੜ੍ਹਨ ਦੇ ਲਈ ਭੇਜ ਦਿੰਦੇ ਹਾਂ ਤਾਂ ਉਹਨਾਂ ਦੇ ਨਾਲ ਬਹੁਤ ਕੁਝ ਵਾਪਰਦਾ। ਤੁਸੀਂ ਉਹਨਾਂ ਨੂੰ ਕਿਵੇਂ ਪ੍ਰੇਰਿਤ ਕਰੋਗੇ ਕਿ ਤੁਸੀਂ ਆਪਣਾ ਬਚਾਅ ਕਿਵੇਂ ਰੱਖਣਾ ਤੇ ਅੱਗੇ ਕਿਵੇਂ ਵਧਣਾ?
ਦੇਖੋ, ਇਹ ਤਾਂ ਘਰ ਚ ਹੀ ਚਾਹੀਦਾ, ਸ਼ੁਰੂਆਤ ਵੀ ਹੈ ਨਾ, ਬੱਚਿਆਂ ਨੂੰ ਜਿਹੜਾ ਹੈ ਉਹਨਾਂ ਨੂੰ ਫਰਕ ਪਤਾ ਹੋਣਾ ਚਾਹੀਦਾ ਕਿ ਕੋਈ ਵੀ ਹੱਥ ਜਿਹੜਾ ਤੁਹਾਨੂੰ ਲੱਗਦਾ ਹੈ ਨਾ, ਉਸ ਹੱਥ ਨੂੰ ਮਹਿਸੂਸ ਕਰਨ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜਾ ਭੈੜਾ ਹੱਥ ਹੈ ਤੇ ਕਿਹੜਾ ਜਿਹੜਾ ਮੋਹ ਵਾਲਾ ਹੱਥ ਹੈ, ਕਿੱਦਾਂ ਦਾ ਹੱਥ ਹੈ। ਇਹ ਮਾਵਾਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਪਤਾ ਨੀ, ਹੁਣ ਮੈਨੂੰ ਨੀ ਪਤਾ, ਸ਼ੀਤਲ ਮੇਰੇ ਮਦਰ ਪੜ੍ਹੇ ਲਿਖੇ ਸੀ ਬੇਸ਼ੱਕ, ਪਰ ਉਹ ਹਮੇਸ਼ਾ ਇੱਕੋ ਗੱਲ ਕਹਿੰਦੇ ਹੁੰਦੇ ਸੀਗੇ ਕਿ ਕੋਈ ਵੀ ਜਿਹੜਾ ਹੈ ਭਰਾ ਹੈ ਨਾ, ਕਜ਼ਨ ਬ੍ਰਦਰ ਜੋ ਵੀ ਹੈ ਜਾਂ ਸਕਾ ਭਰਾ ਜਿਹੜਾ ਹੈ, ਉਹ ਵੀ ਉਹਨਾਂ ਦਾ ਨਿਗਾਹ ਚ ਰੱਖਦੇ ਸੀ ਧੀਆਂ ਨੂੰ। ਔਰ ਮੈਨੂੰ ਯਾਦ ਹੈ ਕਿ ਕਦੇ ਵੀ ਸਾਨੂੰ ਕਿਤੇ ਰਿਸ਼ਤੇਦਾਰੀ ਦੇ ਵਿੱਚ ਅਸੀਂ ਜਾਈਦਾ ਸੀਗਾ ਤੇ ਹਮੇਸ਼ਾ ਉਹਨਾਂ ਦੀ ਨਿਗਾਹ ਸਾਡੇ ਤੇ ਰਹਿੰਦੀ ਸੀ। ਔਰ ਮੇਰੇ ਮੰਮਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਉਹਨਾਂ ਦੇ ਬਾਪੂ ਜੀ ਇਹ ਕਹਿੰਦੇ ਸੀਗੇ ਕਿ ਵਿਆਹੀਆਂ ਧੀਆਂ ਦੇ ਘਰ ਜਿਹੜਾ ਹੈ ਉਹ ਛੋਟੀਆਂ ਕੁੜੀਆਂ ਨੀ ਭੇਜਦੇ ਸੀਗੇ ਆਪਣੀਆਂ, ਕਿ ਥੋੜੇ ਜਿਹੜੇ ਨਾਜ਼ੁਕ ਰਿਸ਼ਤੇ ਆ ਨਾ, ਇਹਨਾਂ ਤੇ ਮਾਵਾਂ ਨੂੰ ਵੀ ਨਜ਼ਰ ਰੱਖਣ ਦੀ ਬਹੁਤ ਲੋੜ ਹੈ। ਔਰ ਸਕੂਲ ਕਾਲਜਿਸ ਦੇ ਵਿੱਚ ਵੀ ਨੈਤਿਕ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ, ਬੱਚਿਆਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਦਰਿੰਦੇ ਜਿਹੜੇ ਹੈ ਇਹਨਾਂ ਤੋਂ ਕਿੱਦਾਂ ਬਚਣਾ।
ਬਿਲਕੁਲ ਜੀ ਬਿਲਕੁਲ। ਸੋ ਆਪਣਾ
ਆਲੇ ਦੁਆਲੇ ਮੰਡਰਾਉਂਦੇ ਫਿਰਦੇ ਆ ਹੈਵਾਨ ਜਿਹੜੇ ਹੈ, ਭੇੜੀਏ ਹੈ ਇਨਸਾਨ ਦੇ ਰੂਪ ਵਿੱਚ। ਔਰ ਸ਼ੀਤਲ, ਮੈਂ ਹਮੇਸ਼ਾ ਕਹਿੰਦੀ ਹਾਂ ਇਹ ਲੋਕ ਜਿਹੜੇ ਨਾਰਮਲ ਨਹੀਂ ਹੁੰਦੇ, ਅਬਨੋਰਮਲ ਹੁੰਦੇ ਆ। ਸੱਚੀ ਮੈਨੂੰ ਬਹੁਤ ਗੁੱਸਾ ਚੜਿਆ ਹੋਇਆ।
ਜੀ ਬਿਲਕੁਲ ਜੀ ਮੈਮ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਔਰ ਇੰਨਾ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਨੂੰ ਸੁਣਨ ਤੋਂ ਬਾਅਦ ਜਿਨ੍ਹਾਂ ਦੇ ਅੱਜ ਦਿਲ ਡਿੱਗੇ ਹੋਏ ਨੇ ਜਾਂ ਮਨ ਜਿਨ੍ਹਾਂ ਦੇ ਢਹਿ ਢੇਰੀ ਹੋ ਗਏ ਨੇ, ਉਹ ਜ਼ਰੂਰ ਇੱਕ ਵਾਰ ਤੋਂ ਫਿਰ ਉੱਠਣਗੇ ਤੇ ਕੋਸ਼ਿਸ਼ ਕਰਨਗੇ ਤੇ ਸੰਘਰਸ਼ ਜਿਹੜਾ ਆਪਣਾ ਉਹ ਜਾਰੀ ਰੱਖਣਗੇ। ਸੋ ਗੱਲ
ਲੜਾਂਗੇ ਸਾਥੀ, ਆਖਰੀ ਦਮ ਤੱਕ ਲੜਾਂਗੇ।
ਜੀ ਬਿਲਕੁਲ ਜੀ ਮੈਮ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਜੀ।
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਸਾਈਬਰ ਰਿਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲ ਕੇ ਹੁਣ ਲਿਆ ਰਹੇ ਨੇ ਸਪ੍ਰਿੰਗ ਸਾਈਡ ਮੈਡੋਜ਼ ਡੈਫਨੀ ਡੇਜ। ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲਡ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ। ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ, ਜਿਹਦੇ ਵਿੱਚ ਹਾਈਵੇ 401, ਨੈਫਨੀ ਫਾਲ, ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ। ਨੈਫਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ। ਕਾਲ ਇਰਫਾਨ ਅਯੂਬ 6477076685 6477076685।
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ, ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ, ਰਿਸ਼ਤੋਂ ਕੇ ਪਾਏਦਾਰ ਧਾਗੇ, ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ, ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ। ਬੋਨਾਂਜ਼ਾ ਸਤਰੰਗੀ ਨਾਓ ਓਪਨਿੰਗ ਇਨ ਦ ਰਿਜਵੇ ਪਲਾਜ਼ਾ ਐਟ 3960 ਐਗਲਿੰਟਨ ਐਵਨਿਊ ਵੈਸਟ, ਮਿਸਿਸਾਗਾ, ਕੈਨੇਡਾ, ਡਿਸੰਬਰ 22nd। Enjoy flat 20% off our entire stock during the opening week.
Aapke ghar ki khoobsurti aapka zauk. Khoobsurat dilkash kitchen cabinets, countertops, bathrooms, cabinets and counters.
Right Custom Cabinetry Inc.
European Technology or Manufacturing. किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए जदीद दौर का तकाजा
राइट कस्टम कैबिनेटरी इंक
स्पेशल प्रोमो 12 मंथ्स नो इंटरेस्ट नो पेमेंट काम आज करवाइए पेमेंट 12 महीने में कीजिए राइट कस्टम कैबिनेटरी इंक 6473008473
द करंट अफेयर्स विद रमनजीत सिद्धू रोज की ताज़ा खबरें और उनका विश्लेषण बेहतरीन थॉट्स के साथ हर सुबह 7 से 9 ओनली ऑन ई आवाज रेडियो इस प्रोग्राम को आप हमारी वेबसाइट www.eawaz.com और हमारी ऑफिशियल ऐप ई आवाज पर भी सुन सकते हैं प्रोग्राम में बात करने के लिए या फिर किसी इंक्वायरी के लिए आप कॉल करें 416-620-1778
Good morning, everyone. You're listening to WTOR 770 AM, your trusted source for news and information. Here comes your host, Ramanjit Sidhu, with the current affairs.
The current affairs, which is a very, very swagat hai. Main Ramanjit Singh Sidhu, te program de is hisse vich assi hai. Main ajj kiha si ke khulla manch assi gallbaat vi kar sakde aur aapsi gallbaat de naal mere apne vich vi bade sudhar hunde hai te ਅੱਗੇ ਵੀ ਪਤਾ ਲੱਗ ਜਾਂਦਾ ਇੱਕ ਰੰਗ ਦੇ ਫੁੱਲ ਕਿੰਨੇ ਸੋਹਣੇ ਹੋਣ ਉਹਨਾਂ ਨਾਲ ਗੱਲ ਬਣਦੀ ਹੋਈ ਨਹੀਂ ਬਹੁਤ ਚੀਜ਼ਾਂ ਦਾ ਆਪਸੀ ਮੇਲ ਹੁੰਦਾ ਐਚ ਟੂ ਓ ਹਾਈਡਰੋਜਨ ਤੇ ਆਕਸੀਜਨ ਨੂੰ ਵੀ ਇਕੱਠੇ ਹੋਣਾ ਪੈਂਦਾ ਇਕੱਲਾ ਐਲੀਮੈਂਟ ਬਹੁਤ ਜ਼ਿਆਦਾ ਸ਼ੁੱਧਤਾ ਉਹ ਵੀ ਕਿਤੇ ਲੈ ਕੇ ਨਹੀਂ ਜਾਂਦੀ ਚੰਗਾ ਸੋਨਾ ਕਹਿੰਦੇ 24 ਕੈਰੇਟ ਦਾ ਉਹਦਾ ਗਹਿਣਾ ਨਹੀਂ ਬਣਦਾ ਹੁੰਦਾ ਸੋ ਚੰਗੀ ਮਿਲਾਵਟ ਬੜੀ ਜ਼ਰੂਰੀ ਹੈ ਤੇ ਹੁਣ ਮੈਂ ਬਹੁਤੀ ਗੱਲ ਲੰਬੀ ਨਹੀਂ ਕਰਾਂਗਾ ਪਹਿਲਾਂ ਤਾਂ ਮੈਨੂੰ ਪਤਾ ਲੱਗਿਆ ਕਿ ਹਾਂ ਸਾਡੇ ਨਾਲ ਕਾਲਰ ਹੋਲਡ ਤੇ ਨੇ ਜੀ ਅੰਮ੍ਰਿਤਪਾਲ ਜੀ ਅਸੀਂ ਪਹਿਲਾਂ ਉਹਨਾਂ ਨੂੰ ਪ੍ਰੋਗਰਾਮ ਸ਼ਾਮਿਲ ਕਰਦੇ ਹਾਂ ਅਮਰਿਤ ਜੀ ਗੁੱਡ ਮਾਰਨਿੰਗ ਐਂਡ ਵੈਲਕਮ
ਸਤਿ ਸ੍ਰੀ ਅਕਾਲ ਰਮਨਦੀਪ ਜੀ ਮੈਂ ਅੱਗੇ ਦੱਸਿਆ ਸੀ ਕੋਸ਼ਿਸ਼ ਕਿਹੜਾ ਦਾ ਪ੍ਰੋਗਰਾਮ ਸੁਣਨਾ ਸ਼ੁਰੂ ਕੀਤਾ ਪਹਿਲੋਂ ਅਸੀਂ 7:30 ਤੇ 9 ਵਜੇ ਹੁੰਦੇ ਸੀ ਹੁਣ ਅਸੀਂ 8 ਵਜੇ ਆਉਣ ਲੱਗ ਪਿਆ ਮੈਂ ਤੇ ਤੁਹਾਡਾ ਪ੍ਰੋਗਰਾਮ ਵਿਲੱਖਣਾ ਬਹੁਤ ਵਧੀਆ ਹੁੰਦਾ ਵੀ ਇਨਫੋਰਮੇਸ਼ਨ ਵਾਲਾ ਭਾਵੇਂ ਆ ਇੰਟਰਵਿਊ ਮੈਂ ਹੁਣੇ ਛੁੱਟ ਕੇ ਆਇਆ ਮੈਨੂੰ ਜਿੱਥੋਂ ਤੱਕ ਨਾਮ ਵਿੱਚ ਪਤਾ ਲੱਗਾ ਲੇਡੀਜ਼ ਆਪਣੀ ਸ਼ੀਤਲ ਹੁੰਦੀ ਹੈ ਕੁੜੀ ਨਾਲ ਤੇ ਕੱਲ ਪਰਸੋਂ ਤੁਹਾਡਾ ਵੀ ਕੈਲਗਰੀ ਤੋਂ ਸੀਗਾ ਇੰਟਰਵਿਊ ਉਹ ਵੀ ਬਹੁਤ ਵਧੀਆ ਸੀਗਾ ਤੇ ਮੈਂ ਇਹਦੇ ਵਿੱਚ ਅਪਡੇਟ ਕਰਨਾ ਚਾਹੁੰਦਾ ਰਮਨਦੀਪ ਭਾਵੇਂ ਇਹ ਰੈਸਲਰ ਦੀ ਗੱਲ ਸੀ ਭਾਵੇਂ ਆਪਣਾ ਕਿਸਾਨ ਮੋਰਚਾ ਸੀਗਾ ਭਾਵੇਂ ਹੋਰ ਵੀ ਕਿਸੇ ਜਿਹੜਾ ਵੀ ਇਨਸਾਫ ਦੀ ਗੱਲ ਕਰੂਗਾ ਕਈ ਵਾਰ ਜਿਹੜੇ ਉਹਨਾਂ ਦੇ ਸਪੋਰਟਰ ਹੁੰਦੇ ਜਾਂ ਥੋੜਾ ਜਿਹਾ ਬੰਦਿਆਂ ਨੂੰ ਐ ਭੁਲੇਖਾ ਹੁੰਦਾ ਵੀ ਮੋਦੀ ਗੌਰਮੈਂਟ ਬਹੁਤ ਵਧੀਆ ਉਹ ਇਹ ਵੀ ਐਗਜ਼ਾਮਪਲ ਦਿੰਦੇ ਆ ਜੇ ਨਹੀਂ ਜੀ ਇੰਡੀਆ 'ਚ ਸਿਰਫ ਪੈਸੇ ਵਾਲੇ ਦਾ ਰਾਜ ਆ ਮੈਂ ਠੀਕ ਹੈ ਇਹ ਵੀ ਗੱਲ ਪਰ ਮੈਂ ਕਹਿੰਦਾ ਨਹੀਂ ਇਹ ਸਿਰਫ ਵੋਟਾਂ ਦੀ ਇੱਕ ਵੋਟਾਂ ਨੂੰ ਵੇਂਦੇ ਆ ਵੀ ਸਾਡੀਆਂ ਵੋਟਾਂ ਕਿੱਥੋਂ ਮਿਲਣੀਆਂ ਸਾਨੂੰ ਔਰ ਭਾਵੇਂ ਉਹ 'ਚ ਧਰਮ ਦੀ ਰਾਜਨੀਤੀ ਖੇਡਣੀ ਪਵੇ ਭਾਵੇਂ ਇੱਦਾਂ ਦੇ ਜਿਵੇਂ ਇਹਨਾਂ ਨੇ ਨਾਲ ਜੋੜੇ ਹੋਏ ਉਹ ਇੱਕ ਇਹ ਹੋ ਗਿਆ ਤੁਸੀਂ ਇਹਨੂੰ ਜੋ ਮਰਜ਼ੀ ਕਹਿ ਲਓ ਇੱਕ ਸਾਧ ਬਲਾਤਕਾਰੀ ਆ ਜਾਂ ਆ ਜਿਹੜਾ ਦੀ ਗੱਲ ਚੱਲ ਰਹੀ ਆ ਜਾਂ ਕੋਈ ਭ੍ਰਿਸ਼ਟਾਚਾਰ 'ਚ ਵੀ ਲਿਪਤ ਹੋ ਗਈ ਤੇ ਜਿਵੇਂ ਉਹ ਆਪਣੇ ਕਿਸਾਨਾਂ ਨੂੰ ਤਰੜਿਆ ਸੀਗਾ ਪਤਾ ਨਹੀਂ ਇਹ ਗੌਰਮੈਂਟ ਮੋਦੀ ਗੌਰਮੈਂਟ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਲੈਂਦੀ ਕੀ ਗੱਲਬਾਤ ਆ ਨਾ ਹੀ ਕੋਈ ਮੁੜ ਕੇ ਉਹ ਇੱਕ ਦਿਨ ਲੋਕਾਂ ਨੂੰ ਐਂ ਲੱਗਣ ਲੱਗ ਪਿਆ ਕੋਰਟ ਦੇ ਹੱਥ ਦੇ ਕੋਰਟ ਦੇ ਵਿੱਚੋਂ ਫੈਸਲਾ ਮੈਨੂੰ ਲੱਗਦਾ ਜਿਹੜਾ ਭੂਸ਼ਣ ਆ ਇਹਦਾ ਵੀ ਫੈਸਲਾ ਕੋਰਟ ਦੇ ਵਿੱਚੋਂ ਇਹਨਾਂ ਨੇ ਆਪਦੇ ਅੱਖ ਦੇ ਵਿੱਚ ਕਰਵਾ ਲੈਣਾ ਮੁੜ ਕੇ ਲੋਕਾਂ ਨੂੰ ਐਂ ਲੱਗਦਾ ਪਤਾ ਨਹੀਂ ਜਿਹੜੇ ਰੋਂਦੇ ਸੀ ਉਹ ਗਲਤੀ ਰੋਂਦੇ ਸੀ ਇਹਦੇ ਬਾਰੇ ਰਮਨਦੀਪ ਜੀ ਤੁਹਾਡਾ ਕੀ ਸਿੱਧੂ ਸਾਹਿਬ ਕੀ ਵਿਚਾਰ ਹੈ
ਜੀ ਬਾਈ ਜੀ ਅਮਰਿਤ ਜੀ ਬਹੁਤ ਮਿਹਰਬਾਨੀ ਬੜਾ ਖੂਬਸੂਰਤ ਸਵਾਲ ਹੈ ਜੀ ਪਹਿਲੀ ਗੱਲ ਤਾਂ ਆਪਾਂ ਆਪਣੇ ਆਪ ਨੂੰ ਵੀ ਵੇਖੀਏ ਕਿ ਜਿਹੜਾ ਕਮਜ਼ੋਰ ਮਨੁੱਖ ਆ ਨਾ ਅਸੀਂ ਬਹੁਤੇ ਕਮਜ਼ੋਰ ਮਨੁੱਖਾਂ ਦੀ ਗੱਲ ਕਰਦੇ ਹਾਂ ਉਹਦੀ ਫਿਤਰਤ ਖਾਸ ਤਰ੍ਹਾਂ ਨਾਲ ਤਿਆਰ ਹੁੰਦੀ ਹੈ ਆਪਾਂ ਛੋਟੇ ਜਿਹੇ ਐਗਜ਼ਾਮਪਲ ਇਹ ਹੈ ਇੱਕ ਤਾਂ ਰੂਲ ਆਫ ਇਕਨੋਮਿਕਸ ਹੈ ਕਿ 10-10 ਰੁਪਈਏ ਦੇ 2 ਨੋਟ ਆਪਣੀ ਜੇਬ ਦੇ ਵਿੱਚ ਹੈ ਇੱਕ ਨੋਟ ਫਟਿਆ ਹੋਇਆ ਹੈ ਤੇ ਇੱਕ ਬਿਲਕੁਲ ਨਵਾਂ ਹੈ ਜਦੋਂ ਅਸੀਂ ਰੇਹੜੀ ਤੇ ਜਾਣਾ ਹੈ ਜਾਂ ਕਿਤੇ ਦੁਕਾਨ ਤੇ ਜਾਣਾ ਸਭ ਤੋਂ ਪਹਿਲਾਂ ਅਸੀਂ ਕਮਜ਼ੋਰ ਫਟਿਆ ਗੰਦਾ ਨੋਟ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਦੂਜਾ ਤਾਂ ਸਿਕਿਓਰ ਹੈ ਹੀ ਆ ਫਿਰ ਇਸੇ ਤਰ੍ਹਾਂ ਜ਼ਿੰਦਗੀ 'ਚ ਮਾਪਿਆਂ ਦੀ ਵੀ ਚੋਣ ਹੁੰਦੀ ਹੈ ਜਿਹੜਾ ਬੱਚਾ ਲਾਇਕ ਹੋਏਗਾ ਉਹਦੇ ਤੇ ਜ਼ਿੰਮੇਵਾਰੀਆਂ ਵੀ ਵਧਣਗੀਆਂ ਉਹਨੂੰ ਇਗਨੋਰ ਵੀ ਰੱਖ ਦਿੰਦੇ ਆ ਕਿਉਂਕਿ ਮਾਂ ਬਾਪ ਕਹਿੰਦੇ ਆ ਇਹਨੇ ਤਾਂ ਘਰੇ ਜਾਣਾ ਆ ਦੂਜੇ ਨੂੰ ਜ਼ਿਆਦਾ ਸਹਾਇਤਾ ਦੇਈਏ ਇੱਕ ਪ੍ਰੋਟੈਕਸ਼ਨ ਵਾਲਾ ਵੀ ਨੀਤੀ ਹੈ ਤੀਜਾ ਇਹਨਾਂ ਦਾ ਵਿਗੜਿਆ ਹੋਇਆ ਰੂਪ ਕੀ ਹੈ ਸਿਆਸਤ ਵਿੱਚ ਉਹ ਹੈ ਨੈਗੇਟਿਵ ਸਿਲੈਕਸ਼ਨ ਜਦੋਂ ਮੈਂ ਮਾੜੀ ਸਿਆਸਤ ਕਰਨੀ ਹੈ ਜਾਂ ਮੈਨੂੰ ਇਹ ਲੱਗਦਾ ਹੈ ਕਿ ਮੈਂ ਹੀ ਬਹੁਤਾ ਦੇਰ ਇਸ ਸਿਆਸਤ ਉੱਤੇ ਕਾਮਯਾਬ ਰਹਾਂ ਤੇ ਮੈਂ ਹੀ ਇਹਦਾ ਪ੍ਰਧਾਨ ਰਹਾਂ ਤਾਂ ਮੈਨੂੰ ਟੀਮ ਦੇ ਵਿੱਚ ਉਹ ਬੰਦੇ ਲਿਆਉਣੇ ਪੈਣਗੇ ਜਿਨ੍ਹਾਂ ਦੀ ਨਕੇਲ ਲਗਾਮ ਮੇਰੇ ਹੱਥ 'ਚ ਰਹੇ ਤੇ ਲਗਾਮ ਕਿਸੇ ਦੀ ਕਮਜ਼ੋਰੀ ਹੁੰਦੀ ਹੈ। ਹਰ ਜਾਨਵਰ ਦੇ ਅਸੀਂ ਉਸੇ ਹਿੱਸੇ ਦੇ ਵਿੱਚ ਲਗਾਮ ਪਾਉਂਦੇ ਹਾਂ ਜਿੱਥੋਂ ਜ਼ਿਆਦਾ ਕਮਜ਼ੋਰ ਹੋਵੇ। ਬਲਦਾਂ ਦੇ ਨੱਕ 'ਚ ਮੋਰੀ ਕਰਕੇ ਨੱਥ ਪਾਉਂਦੇ ਆ, ਊਠ ਦੇ ਪਾਉਂਦੇ ਆ, ਕਈਆਂ ਦੇ ਗਲ 'ਚ ਸੰਗਲ ਪਾਉਂਦੇ ਆ, ਕਈਆਂ ਦੇ ਪੈਰ 'ਚ ਪਾਉਂਦੇ ਆ। ਸੋ ਹਰ ਕਿਸੇ ਦੀ ਕਮਜ਼ੋਰੀ ਦੇਖੀ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਨੈਗੇਟਿਵ ਸਿਲੈਕਸ਼ਨ ਦੀ ਸਿਆਸਤ ਹੈ ਉਹਦੇ ਵਿੱਚ ਵੀ ਬਾਈ ਜੀ ਇਹ ਦੇਖਿਆ ਜਾਂਦਾ ਕਿ ਜਿੰਨਾ ਮਾੜਾ ਬੰਦਾ, ਜਿੰਨੇ ਭੁੱਕੀ ਦੇ ਫੀਮ ਦੇ ਕੋਈ ਬਲਾਤਕਾਰ ਦੇ ਪਰਚੇ ਪਏ ਹੋਣਗੇ, ਜਦ ਤੱਕ ਮੇਰੀ ਸਰਕਾਰ ਹੈ ਮੈਂ ਕੁਛ ਨਹੀਂ ਕਹਿਣਾ, ਜਿੱਦੇ ਚਿੜਫਿੜ ਕੀਤੀ ਉਦੇ ਹੀ ਉਸਦੇ ਪਰਚਿਆਂ ਚ ਉਹਨੂੰ ਐਕਟਿਵ ਕਰਕੇ ਕਹਿ ਦੂੰਗਾ ਵੀ ਤੈਨੂੰ ਟਿਕਾਣੇ ਲਾ ਦਾਂਗੇ। ਸੋ ਬਹੁਤੀਆਂ ਪਾਰਟੀਆਂ ਦੇ ਵਿੱਚ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ED ਦੀ ਰੇਡ ਹੋ ਗਈ, ਉਹ ਹੋ ਗਈ, ਹਰ ਪਾਰਟੀ ਦੇ ਵਿੱਚ ਬਕਾਊ ਬੰਦੇ ਉਸੇ ਕਿਸਮ ਦੇ ਸਿਆਸਤ ਦੇ ਮੂਹਰੇ ਆਏ ਹੋਏ ਨੇ। ਕਦੇ ਉਹਨਾਂ ਨੂੰ ਕਾਂਗਰਸ 'ਚ ਜਾਣ ਦਾ ਫਾਇਦਾ ਹੋ ਜਾਂਦਾ, ਕਦੇ ਭਾਜਪਾ 'ਚ ਹੋ ਜਾਂਦਾ। ਇਹਦੇ ਤੁਸੀਂ ਪੂਰੀ ਪਾਰਲੀਮੈਂਟ 'ਚ ਦੇਖ ਲਓ, ਉਹਦੇ ਵਿੱਚ 100 ਬੰਦਾ ਇਹੋ ਜਿਹਾ, ਉਹ ਜਿਹੜਾ ਪਾਰਲੀਮੈਂਟ 'ਚ ਬੈਠਾ ਰਹੂ, ਸਰਕਾਰ ਕਿਸੇ ਦੀ ਆਵੇ ਕਿਸੇ ਦੀ ਜਾਵੇ, ਚਾਹੇ ਉਹ ਆਜ਼ਾਦ ਹੈ ਚਾਹੇ ਉਹ ਦਲ ਬਦਲੂ ਹੈ। ਸੋ ਇਹ ਕਮਜ਼ੋਰੀਆਂ ਦੇ ਉੱਤੇ ਆਧਾਰਿਤ ਸਿਆਸੀ ਟਿਕਣਬਾਜ਼ੀਆਂ ਦਾ ਇੱਕ ਦੌਰ ਹੈ, ਇਹਨੂੰ ਨੈਗੇਟਿਵ ਸਿਲੈਕਸ਼ਨ ਕਹਿੰਦੇ ਨੇ। ਆਮ ਮਨੁੱਖ ਵਿੱਚ ਵੀ ਇਹੀ ਕਮਜ਼ੋਰੀ ਹੈ। ਈਵਨ ਮੇਰੇ ਵਿੱਚ ਵੀ ਮੈਨੂੰ ਨਹੀਂ ਪਤਾ ਕਿ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਮੇਰੀ ਪਾਰਟੀ ਦੇ ਵਿੱਚ ਬੜੇ ਕਾਬਲ ਨੇਤਾ ਆ ਰਹੇ ਆ ਜਾਂ ਯੂਥ ਲੀਡਰ ਉੱਭਰ ਕੇ ਆ ਰਿਹਾ, ਮੈਨੂੰ ਇਨਸਿਕਿਉਰਿਟੀ ਹੋਣ ਲੱਗ ਜਾਂਦੀ ਹੈ। ਹੁਣ ਇਹਦੀ ਜੜ ਤੇ ਜਾਈਏ, ਇਹਦੀ ਸਾਰੀ ਜੜ ਇਹ ਹੈ ਮੈਂ ਦੇ ਵਿੱਚ ਕਿ ਮੇਰਾ ਇੱਕ ਅਧਿਕਾਰ ਹੈ। ਪਾਰਟੀਆਂ ਦੇ ਵਿੱਚ ਵੀ ਜਿਹੜੀ ਕਬਜ਼ਾਵਾਰੂ ਨੀਤੀਆਂ ਨੇ ਜਾਂ ਸਾਡੇ ਸਮਾਜ ਵਿੱਚ ਇੰਨਾ ਲੋਕ ਪੈਸਾ ਤਾਂ 2 ਨੰਬਰ 'ਚ ਕਮਾਉਂਦੇ ਆ ਕਿਉਂਕਿ ਇਸੇ ਸਮਾਜ ਵਿੱਚ ਇਸ ਪੈਸੇ ਨੂੰ ਟਿਕਾਣੇ ਲਾਉਣਾ ਸੌਖਾ ਆ। ਕੈਨੇਡਾ ਦੀ ਪੋਲੀਟਿਕਸ 'ਚ ਮੈਂ ਹੈਰਾਨ ਹਾਂ, ਕਦੇ 34,000 ਗੋਲੀਆਂ ਫੜ ਲਈਆਂ ਜੀ, ਕਦੇ ਕਿਤੇ ਫੜ ਲਈਆਂ। ਕੈਨੇਡਾ ਦੀ ਪੋਲੀਟਿਕਸ ਦੇ ਵਿੱਚ ਵੀ ਬੜਾ ਤਕੜਾ ਹਾਜ਼ਮਾ ਹੈ, ਇਹਨਾਂ ਨੇ ਬੜਾ ਤਕੜਾ ਹਾਜ਼ਮੋਲਾ ਖਾਧਾ ਹੈ, ਜਿੱਥੇ ਕਰੋੜਾਂ ਡਾਲਰਾਂ ਦੀ ਹੇਰਾ ਫੇਰੀ ਦਾ ਧਨ ਇੱਧਰ ਉੱਧਰ ਕੀਤਾ ਜਾ ਸਕਦਾ। ਭਾਰਤ ਵਿੱਚ ਵੀ ਮੈਂ ਇਹੀ ਦੇਖ ਰਿਹਾ ਕਿ ਜੇ ਧਨ ਇੱਧਰ ਉੱਧਰ ਕੀਤਾ ਜਾ ਸਕਦਾ ਤਾਂ ਹੀ ਇਹ ਚੋਰ ਮੋਰੀਆਂ ਵਰਤਣ ਵਾਲਾ ਇੱਕ ਪ੍ਰਬੰਧ ਆ ਜਿਹੜਾ ਉਹ ਬੜੇ ਸੁਚਾਰੂ ਤਰੀਕੇ ਨਾਲ ਬੜੇ ਆਰਾਮ ਨਾਲ ਚੱਲਦਾ, ਕਿਉਂਕਿ ਇਹਦੇ ਵਿੱਚ ਨੈਗੇਟਿਵ ਸਿਲੈਕਸ਼ਨ ਬਹੁਤ ਕੰਮ ਕਰ ਰਹੀ ਹੈ ਜੀ। ਜਿੰਨਾ ਕਮਜ਼ੋਰ ਬੰਦਾ ਤੁਹਾਡੀ ਪਾਰਟੀ 'ਚ ਆਉਂਦਾ ਉਨਾ ਹੀ ਉਹ ਆਖੇ ਲੱਗੂਗਾ, ਤੁਸੀਂ ਉਹ ਤੋਂ ਜੋ ਮਰਜ਼ੀ ਕਰਾ ਲਓ। ਸੋ ਇਹ ਨੈਗੇਟਿਵ ਸਿਲੈਕਸ਼ਨ ਹੈ, ਉਹ ਪਹਿਲਾਂ ਵਿਗੜੇ ਵਿਗੜੇ ਰੂਪ ਤੋਂ ਚੱਲਦੀ ਹੈ, ਮਾਂ ਪਿਓ ਦੀ ਸਿਲੈਕਸ਼ਨ ਤੋਂ ਚੱਲਦੀ ਹੈ। ਈਵਨ ਮੈਂ ਛੋਟੇ ਹੁੰਦੇ ਇੱਕ ਚੀਜ਼ ਜਾਂਦਾ ਜਾਂਦਾ ਅੱਜ ਦੀ ਐਗਜ਼ਾਮਪਲ ਦੇ ਜਾਂਦਾ, ਸਾਨੂੰ ਇਹ ਛੋਟੇ ਉਹਨਾਂ ਨੂੰ ਕਹਿੰਦੇ ਸੀ ਵੀ ਦੁੱਧ ਨੀ ਜੇ ਮੈਂ ਪੀ ਰਿਹਾ ਜਵਾ ਕੇ, ਚੰਗਾ ਜੇ ਤੂੰ ਨੀ ਪੀਂਦਾ ਨਾ ਫਿਰ ਮੈਂ ਉਹ ਕੰਮ ਵਾਲੇ ਭਾਈ ਨੂੰ ਦੇ ਦੂੰ ਜਾਂ ਮੈਂ ਉਹਨੂੰ ਦੇ ਦੂੰ, ਤੇ ਅਸੀਂ ਦੁੱਧ ਪੀ ਲੈਂਦੇ ਸੀ। ਉਹ ਸਭ ਤੋਂ ਮੈਂ ਕਹਿੰਦਾ ਹੁੰਦਾ ਸੀ ਮਾੜੀ ਆਦਤ ਮੇਰੇ ਵਿੱਚ ਜਿਹੜੀ ਪਾਈ ਗਈ ਉਹ ਇਹ ਹੈ ਕਿ ਜੇ ਚੀਜ਼ ਦੂਜੇ ਦੇ ਢਿੱਡ 'ਚ ਜਾਂਦੀ ਹੈ ਫਿਰ ਭਾਵੇਂ ਮੈਂ ਔਖਾ ਹੀ ਹੋਵਾਂ ਤੇ ਬੇਸਵਾਦ ਲੱਗਾ, ਮੈਨੂੰ ਪੀਣੀ ਚਾਹੀਦੀ ਹੈ ਕਿਉਂਕਿ ਉਹ ਦੂਜੇ ਨੂੰ ਮਿਲ ਜੂਗੀ। ਹੁਣ ਵੀ ਅਸੀਂ ਕਹਿੰਦੇ ਹਾਂ ਵੀ ਮੈਂ ਆਪਣੇ ਆਪ ਨੂੰ ਜਦੋਂ ਦੇਖਿਆ, ਹੁਣ ਮੈਂ ਘਰਦਿਆਂ ਨੂੰ ਜ਼ਰੂਰ ਕਹਿਣਾ ਹੁੰਦਾ ਕਿ ਪਲੀਜ਼ ਬੱਚਿਆਂ ਨੂੰ ਆਹ ਨਾ ਕਹੋ, ਉਹਨੂੰ ਕਹਿੰਦਾ ਨਹੀਂ ਪੀਣਾ ਤਾਂ ਨਾ ਪੀ, ਪਰ ਇਹ ਨਾ ਕਹੋ ਜੇ ਤੂੰ ਨਾ ਪੀਤਾ ਤਾਂ ਮੈਂ ਕੁੱਤੇ ਨੂੰ ਪਾ ਦੂੰ, ਮੈਂ ਬਿੱਲੀ ਨੂੰ ਪਾ ਦੂੰ, ਮੈਂ ਕੰਮ ਵਾਲੀ ਨੂੰ ਦੇ ਦੂੰ, ਮੈਂ ਤੇਰੇ ਛੋਟੇ ਭਰਾ ਨੂੰ ਦੇ ਦੂੰ। ਉਸ ਤਰ੍ਹਾਂ ਅਸੀਂ ਵਿਤਕਰਾ ਅੰਦਰ ਪਾਉਂਦੇ ਪਾਉਂਦੇ ਇੱਕ ਦੁੱਧ ਦੇ ਗਲਾਸ ਤੋਂ ਨਾਲ ਐਸੇ ਗੰਦੇ ਆਈਡੀਆ ਬੱਚੇ ਦੇ ਢਿੱਡ 'ਚ ਪਾ ਦਿੰਦੇ ਹਾਂ ਕਿ ਜਿਹੜੇ ਉਹਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੇ ਜੀ। ਹਾਂਜੀ, ਤੇ ਆਰਿਫ ਜੀ ਵੀ ਸਾਡੇ ਨਾਲ ਹੋਲਡ ਤੇ ਨੇ, ਅਸੀਂ ਉਹਨਾਂ ਦੀ ਵੀ ਗੱਲ ਸੁਣਦੇ ਹਾਂ। ਆਰਿਫ ਜੀ
ਜੀ, ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ, ਸੋਰੀ, ਵੈਲਕਮ ਸਰ ਜੀ।
ਹੈਲੋ,
ਹਾਂਜੀ ਹਾਂਜੀ ਆਰਿਫ ਜੀ,
ਕੱਲ ਵੀ ਮੇਰਾ ਜੋ ਸਵਾਲ ਥਾ ਉਸਕਾ ਮੁਝੇ ਜਵਾਬ ਪੂਰਾ ਤੋ ਨਹੀਂ ਮਿਲ ਸਕਾ, ਲੇਕਿਨ ਮੈਂ ਅਭੀ ਵੀ ਇੱਕ ਔਰ ਕੁਸ਼ਚਨ ਆਪਸੇ ਮੈਂ ਪੁੱਛਣਾ ਚਾਹਤਾ ਹੂੰ ਕਿ ਜੋ ਹਮਾਰੇ ਜੋ ਇਨਫਾਰਮੇਸ਼ਨ ਐਂਡ ਬ੍ਰੋਡਕਾਸਟ ਮਿਨਿਸਟਰ ਹੈ ਉਨਕੇ ਉੱਪਰ ਤੋਂ ਅੱਜ ਤੱਕ ਕੋਈ ਐਕਸ਼ਨ ਹੁਆ ਨਹੀਂ, ਔਰ ਜੋ ਪਾਰਲੀਮੈਂਟ ਕੇ ਅੰਦਰ ਇਤਨਾ ਜੋ ਇਹ ਅਭੀ ਹੁਆ ਹੈ, ਜੋ ਸਟੂਡੈਂਟ ਜੋ ਵੈਲ ਕੁਆਲੀਫਾਈਡ ਵੈਲ ਐਜੂਕੇਟਿਡ ਪੀਪਲ ਹੈ ਉਨਕੇ ਉੱਪਰ ਉਨ੍ਹੋਂਨੇ ਪਤਾ ਨਹੀਂ ਇਸ ਕਿਸਮ ਕੀ ਵੋ ਲਗਾ ਦੀ ਹੈ ਕਿ ਵੋ ਜ਼ਿੰਦਗੀ ਭਰ ਹੀ ਜੇਲ੍ਹ ਕੇ ਅੰਦਰ ਹੀ ਰਹੇਂਗੇ ਮੇਰੇ ਤੋਂ ਲੱਗਦਾ ਹੈ। ਤੋ ਯੇ ਲੋਕ ਕਿਉਂ ਨਹੀਂ ਐਕਸ਼ਨ ਲੇਤੇ ਉਨ ਲੋਕੋ ਕੇ ਖਿਲਾਫ ਜੋ ਮਿਨਿਸਟਰ ਹੈ ਯਾ MP ਹੈ, ਕਿਉਂ ਨਹੀਂ ਲੇਤੇ ਉਨਕੇ ਖਿਲਾਫ, ਔਰ ਯੇ ਹਮਾਰੇ ਜੋ ਚੀਫ ਜਸਟਿਸ ਸਾਹਿਬ ਹੈ ਸੋ ਮੋਟਿਵ ਕਿਉਂ ਨਹੀਂ ਲੇਤੇ ਇਨ ਲੋਕੋ ਕੇ ਖਿਲਾਫ, ਔਰ ਜੋ ਵੀ ਕੋਈ ਫੈਸਲਾ ਹੋਤਾ ਹੈ ਕੋਰਟ ਕਾ ਵੋ ਵੀ ਇਨਹੀਂ ਕੇ ਫੇਵਰ ਮੇ ਹੋਤਾ ਹੈ, ਤੋ ਆਖਿਰ ਕਿਉਂ? ਤੋ ਯੇ ਕਾਂਸਟੀਟਿਊਸ਼ਨ ਕੀ ਕਮਜ਼ੋਰੀ ਨਹੀਂ ਹੈ ਤੋ ਔਰ ਕਿਆ ਹੈ ਯੇ? ਅਮਨ ਸਾਹਿਬ ਮੈਂ ਆਪਕੇ ਕਮੈਂਟ ਸੁਣਨਾ ਚਾਹਤਾ ਹੂੰ, ਥੈਂਕ ਯੂ।
ਬਿਲਕੁਲ ਜੀ ਆਰਿਫ ਜੀ, ਬਿਲਕੁਲ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹੈ। ਕਿ ਜੋ ਗੱਲ ਹੋਣੀ ਚਾਹੀਦੀ ਸੀ ਉਹ ਨਹੀਂ ਹੋ ਰਹੀ। ਕਿਉਂ ਨਹੀਂ ਹੋ ਰਹੀ? ਕਿਉਂਕਿ ਸਾਰੀਆਂ ਇੰਸਟੀਟਿਊਸ਼ਨਸ ਨੂੰ ਕਮਜ਼ੋਰ ਕਰ ਦਿੱਤਾ ਗਿਆ। ਜੱਜਾਂ ਨੂੰ ਪੋਲੀਟੀਕਲ ਪਾਰਟੀਆਂ ਦੇ ਵਿੱਚੋਂ ਬੜੀਆਂ ਰਿਆਇਤਾਂ ਮਿਲ ਰਹੀਆਂ ਨੇ, ਉਹਨਾਂ ਨੂੰ ਸਿੱਧੇ ਸਿੱਧੇ ਢੰਗ ਨਾਲ ਅੱਛੇ ਅਹੁਦੇ ਦਿੱਤੇ ਜਾ ਰਹੇ ਆ, ਤੇ ਇਸ ਤਰੀਕੇ ਨਾਲ ਇੱਕ ਸ਼ਡਯੰਤਰ ਦੇ ਤਹਿਤ ਇਹ ਸਾਰਾ ਸਿਸਟਮ ਇਸ ਤਰ੍ਹਾਂ ਤਿਆਰ ਕਰ ਲਿਆ ਗਿਆ। ਜਿਹੜਾ ਦੋ ਚਾਰ ਬੰਦੇ ਬੋਲਣ ਵਾਲੇ ਆ ਉਹਨਾਂ ਨੂੰ ਅਸੀਂ ਸਸਪੈਂਡ ਕਰ ਦਿੱਤਾ। ਅਦਾਲਤਾਂ ਆਪਣਾ ਰੋਲ ਅਦਾ ਨਹੀਂ ਕਰਦੀਆਂ। ਈਡੀ ਹੈ, ਐਨਫੋਰਸਮੈਂਟ ਡਾਇਰੈਕਟੋਰੇਟ, ਉਹਨੂੰ ਵੀ ਇੱਕ ਟੂਲ ਬਣਾਇਆ। ਇਸ ਵਕਤ ਜੋ ਮੌਜੂਦਾ ਸਿਆਸੀ ਦੌਰ ਹਿੰਦੁਸਤਾਨ ਦੇ ਵਿੱਚ ਚੱਲ ਰਿਹਾ ਉਹਦੇ ਵਿੱਚ ਹਰ ਚੀਜ਼ ਆ ਜੋ ਉਹ ਇੱਕ ਖਾਸ ਪੋਲੀਟੀਕਲ ਪਾਰਟੀ ਜਿਹਦਾ ਰਾਜ ਹੈ ਬੀਜੇਪੀ ਦਾ, ਉਹਦੇ ਵਾਸਤੇ ਹੀ ਕੰਮ ਕਰ ਰਹੀ ਹੈ ਤੇ ਤਕਰੀਬਨ ਉਸੇ ਟੂਲ ਦੇ ਮੁਤਾਬਕ ਸਭ ਕੁਝ ਢਿਆ ਹੋਇਆ। ਕੋਈ ਕੋਈ ਬੰਦਾ ਇਹਦੇ ਉੱਤੇ ਬੋਲ ਵੀ ਰਿਹਾ, ਪਰ ਇਹ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਨੂੰ ਕਮਜ਼ੋਰ ਕੀਤਾ ਗਿਆ। ਸਾਇੰਟਿਫਿਕ ਟੈਂਪਰਾਮੈਂਟ ਦਾ ਕੁਐਸਚਨ ਹੈ, ਸਕੂਲਾਂ ਦਾ ਸਿਲੇਬਸ ਬਦਲਿਆ ਗਿਆ, ਇਤਿਹਾਸ ਦੀ ਤੋੜ ਮਰੋੜ ਹੋਈ ਹੈ। ਸਰ ਹੁਣ ਕੱਲੀ ਫਾਈਟ ਇੱਕ ਪਾਰਟੀ ਤੋਂ ਦੂਜੀ ਪਾਰਟੀ ਨੂੰ ਬਦਲਣ ਦੀ ਨਹੀਂ ਹੈ, ਹੁਣ ਕੌਨਸਟੀਟਿਊਸ਼ਨ ਦੇ ਵਿੱਚ ਤਬਦੀਲੀਆਂ ਦੀ ਗੱਲ ਆਈ ਹੈ। ਤੁਹਾਡੇ ਸਾਹਮਣੇ CRPC, CIPC ਤੇ ਇਸੇ ਤਰ੍ਹਾਂ ਹੀ ਇੰਡੀਅਨ ਐਵੀਡੈਂਸ ਐਕਟ, ਸਾਰੇ ਐਕਟ ਵੀ ਬਦਲੇ ਜਾ ਰਹੇ ਆ। ਅੱਜ ਤਾਂ ਅਸੀਂ ਇਹ ਸਵਾਲ ਕਰ ਰਹੇ ਹਾਂ ਕਿ ਅਦਾਲਤ ਕੁਛ ਕਿਉਂ ਨਹੀਂ ਕਰ ਰਹੀ, ਕੱਲ ਤੋਂ ਇਹ ਹੋਏਗਾ ਕਿ ਕਾਨੂੰਨ ਵਿੱਚ ਇਹਦੀ ਪ੍ਰੋਵੀਜ਼ਨ ਹੀ ਹੈ ਨਹੀਂ ਗੀ, ਇਸ ਦਾ ਕੋਈ ਨਹੀਂ। ਸੋ ਜਿਸ ਸਥਿਤੀ ਨੂੰ ਅਸੀਂ ਵੱਧ ਰਹੇ ਹਾਂ। ਜੀ ਹਾਂਜੀ, ਮੇਰੇ ਖਿਆਲ ਚ ਸਾਡੇ ਕੋਲ, ਹਾਂਜੀ
ਮੇਰਾ ਸਵਾਲ ਇਹ ਵੀ ਹੈ ਕਿ ਅਸਲ ਮੈਂ ਜਿਹੜੇ ਬੜੇ ਲੀਡਰ ਹੈ ਉਨਕੇ ਖਿਲਾਫ ਲਿਆ ਜਾਤਾ ਈਡੀ ਕਾ ਔਰ ਇਸਕਾ, ਤੋ ਯੇ ਸਿਰਫ ਪਬਲਿਕ ਕੇ ਲੀਏ ਸਿਰਫ ਇਸਤੇਮਾਲ ਕੀਆ ਜਾਤਾ ਹੈ?
ਆਰਿਫ ਜੀ ਦੀ, ਹੈਲੋ
ਹੈਲੋ,
ਆਈ ਥਿੰਕ ਜੀ ਆਰਿਫ ਜੀ, ਹਾਂਜੀ
ਸਵਾਲ ਇਹ ਥਾ ਕਿ ਯੇ ਪੋਲੀਟੀਸ਼ੀਅਨਸ ਕੇ ਉਪਰ ਕਿਉਂ ਨਹੀਂ ਪਾਬੰਦੀ ਲਗਾਈ ਜਾ ਸਕਤੀ? ਕਿਆ ਕੌਨਸਟੀਟਿਊਸ਼ਨ ਇਤਨਾ ਕਮਜ਼ੋਰ ਹੋ ਗਿਆ ਹੈ ਇੰਡੀਆ ਕਾ?
ਕੌਨਸਟੀਟਿਊਸ਼ਨ ਤੋਂ ਜੋ ਪਹਿਲੇ ਨਾ ਵੋ ਵੀ ਕਦੇ ਇੰਪਲੀਮੈਂਟ, ਯੇ ਧੀਰੇ ਧੀਰੇ ਵਿਗਾੜਤੇ ਹੋਏ ਇਨ੍ਹੋਂਨੇ ਹਾਲਾਤ ਕੋ ਯਹਾਂ ਤੱਕ ਲਾਏ ਹੈ ਕਿ ਇਸਕਾ ਅਬ ਜੋ ਰਿਵਰਸਲ ਹੈ ਨਾ, ਰਿਵਰਸਲ ਮੋਡ ਕੇ ਉਪਰ ਵੀ ਹਮੇ ਬਹੁਤ ਕੰਸਿਸਟੈਂਟਲੀ ਕਾਮ ਕਰਨਾ ਪੜੇਗਾ ਆਮ ਲੋਗੋਂ ਕੋ, ਯੇ ਅਬ ਇਤਨੀ ਆਸਾਨ ਬਾਤ ਨਹੀਂ ਹੈ। ਹਾਲਾਂਕਿ ਕਾਨੂੰਨ ਕੋ ਇੰਸਟੀਟਿਊਸ਼ਨਸ ਕੋ ਦਿਨ ਬ ਦਿਨ ਔਰ ਕਮਜ਼ੋਰ ਕੀਆ ਜਾ ਰਿਹਾ, ਦੈਟ ਇਜ਼ ਦੀ ਬਿਗੇਸਟ ਚੈਲੇਂਜ। ਤੇ ਮੇਰੇ ਖਿਆਲ ਦੇ ਵਿੱਚ ਵੀ ਹੁਣ ਸਾਡੇ ਕੋਲ ਸਮਾਂ ਅੱਜ ਮਹਿੰਕ ਸਾਹਿਬ ਦਾ ਵੀ ਪੂਰਾ ਪੂਰਾ ਬਚਿਆ ਹੋਏਗਾ, ਤੇ ਇੱਕ ਛੋਟੀ ਜਿਹੀ ਮੈਂ ਬ੍ਰੇਕ ਲੈ ਲਵਾਂ ਤੇ ਮਹਿੰਕ ਸਾਹਿਬ ਜੀ ਫੋਨ ਤੇ ਜੀ ਮੇਰੇ ਨਾਲ ਉਹਨਾਂ ਦਾ ਸੰਪਰਕ ਹੋ ਗਿਆ ਤੇ ਅਸੀਂ ਉਹਨਾਂ ਨੂੰ ਲੈ ਲੈਂਦੇ ਹਾਂ ਜੀ। ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਦੇ ਹਾਂ।
ਸਰਦੀਆਂ ਔਰ ਬਰਫਬਾਰੀ ਕੇ ਮੌਕੇ ਪਰ ਜ਼ਰੂਰੀ ਹਦਾਇਤ, ਬਰਫਬਾਰੀ ਮੇਂ ਸੜਕ ਪਰ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗਾੜੀ ਸੜਕ ਸੇ ਹਟਾ ਦੇ ਤਾਂਕਿ ਸਨੋ ਫਲੋਰ ਬਰਫ ਹਟਾ ਸਕੇ, ਵਰਨਾ ਗੈਰ ਕਾਨੂੰਨੀ ਪਾਰਕਿੰਗ ਪਰ ਟਿਕਟ ਦਿਆ ਜਾਏਗਾ, ਫਾਈਨ ਹੋਗਾ ਔਰ ਗਾੜੀ ਕੋ ਜ਼ਬਤ ਕਰ ਲਿਆ ਜਾਏਗਾ। ਸੁਬਹਾ 11 ਵਜੇ ਤੱਕ ਆਪਣੇ ਸਾਈਡ ਵਾਕ ਸੇ ਬਰਫ ਹਟਾ ਦੇ, ਆਪਣੇ ਇਲਾਕੇ ਮੇਂ ਬਰਫ ਹਟਾਨੇ ਕੇ ਔਕਾਤ ਕੇ ਲਿਏ 311 ਐਪ ਪਰ ਟਰੈਕ ਕਰੇ। ਸ਼ਦੀਦ ਬਰਫਬਾਰੀ ਕੀ ਸੂਰਤ ਮੇਂ ਯੇ ਤਮਾਮ ਕਾਮ 48 ਘੰਟੇ ਮੇਂ ਅੰਜਾਮ ਪਾਏਗਾ, ਅਗਰ ਬਰਫ ਹਟਾਨੇ ਸੇ ਮੁਤਲਿਕ ਮਸਲਾ ਹੈ ਤੋ 24 ਆਵਰਸ ਇੰਤਜ਼ਾਰ ਕਰਨੇ ਕੇ ਬਾਅਦ ਰਿਪੋਰਟ ਕਰੇ brampton.ca/snow।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। Asian Food Center.
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs is to ek var bahut bahut swagat hai ji te last assi segment de vich sade naal Mayank Bhatnagar sahab program shamil ho chuke ne. Mayank ji, good morning and welcome.
ਨਮਸਕਾਰ ਕਹਿਣਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ, ਵੈਰੀ ਵੈਰੀ ਗੁੱਡ ਮਾਰਨਿੰਗ ਜੀ।
ਤੇ ਭਾਜੀ ਅੱਜ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਪਹਿਲਾ ਔਰ ਜਿਹੜਾ ਆਪਣਾ ਡਿਸੰਬਰ ਸਪੈਸ਼ਲ ਹੈਗਾ ਉਹਦੇ ਬਾਰੇ। ਦੇਖੋ ਸਰ, ਡਿਸੰਬਰ ਸਪੈਸ਼ਲ ਜਿਹੜਾ ਆਪਾਂ ਲੈ ਕੇ ਆਉਂਦੇ ਹੈਗੇ ਆ, ਉਹ ਲੈ ਕੇ ਆਉਂਦੇ ਹੈਗੇ ਆਪਣੇ ਭੈਣ ਭਰਾਵਾਂ ਵਾਸਤੇ ਔਨ ਵੇਰੀਅਸ ਡਿਫਰੈਂਟ ਪ੍ਰੋਡਕਟਸ, ਕਿਉਂ ਕਿਉਂਕਿ ਹਰ ਇੰਡੀਵਿਜੁਅਲ ਦੀ ਅੱਜ ਕੱਲ ਨੀਡ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ। ਤਾਂ ਦਸੰਬਰ ਦੇ ਵਿੱਚ ਆਪਾਂ ਜਿਹੜਾ ਚੀਜ਼ ਲੈ ਕੇ ਆਏ ਸੀ ਉਹ ਆਏ ਸੀ ਔਨ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ ਦੇ ਲਈ। ਐਂਡ ਦੇਖੋ, ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਇਨਕੁਆਇਰੀਜ਼ ਆਉਂਦੀਆਂ ਨੇ ਜਿੱਥੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਪੈਸੇ ਥੱਲੇ ਦੀ ਨੀਡ ਪੈ ਰਹੀ ਆ। ਕਾਫੀ ਸਿਚੁਏਸ਼ਨ ਇੱਦਾਂ ਦੀ ਦੇਖੀਆਂ ਗਈਆਂ ਨੇ ਕਿ ਖੜੇ ਪੈਰ ਲੋਕਾਂ ਨੂੰ ਫੰਡਸ ਦੀ ਰਿਕੁਆਇਰਮੈਂਟ ਆ ਰਹੀ ਹੈ ਕਿਉਂਕਿ ਕਲੋਜ਼ਿੰਗ ਨਹੀਂ ਹੋ ਰਹੀਆਂ ਨੇ, ਬੈਂਕ ਐਂਡ ਇੰਸਟੀਟਿਊਸ਼ਨ ਆਰ ਡਿਕਲਾਈਨਿੰਗ ਮੋਰਗੇਜਿਸ ਬਿਕੋਜ਼ ਕਿਉਂਕਿ ਡੈਟ ਕਾਫੀ ਜ਼ਿਆਦਾ ਚੜਿਆ ਹੋਇਆ ਹੈ ਤੇ ਉਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਕਲੀਅਰ ਅਪ ਕਰਨਾ ਹੈਗਾ ਸੋ ਦੈਟ ਦੇ ਕੈਨ ਟੇਕ ਮੋਰ ਡੈਟ ਟੂ ਪਰਚੇਸ ਦਾ ਪ੍ਰਾਪਰਟੀ। ਭਾਵੇਂ ਤੁਸੀਂ ਇਨਵੈਸਟਮੈਂਟ ਪ੍ਰਾਪਰਟੀ ਦੀ ਗੱਲ ਕਰੋ ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਦੀ ਗੱਲ ਕਰੋ, ਦੋਨੋਂ ਸਿਚੁਏਸ਼ਨ ਦੇ ਵਿੱਚ ਤੁਹਾਡਾ ਡੈਟ ਲੈਵਲ ਇੱਕ ਸਮਾਨ ਹੋਣਾ ਚਾਹੀਦਾ। ਤੇ ਨਾਲ ਦੇ ਨਾਲ ਦੇਖੋ ਡਿਸੰਬਰ ਦੇ ਵਿੱਚ ਆਪਣੇ ਕੋਲ ਭਾਜੀ ਉੱਦਾਂ ਹੀ ਖਰਚੇ ਥੋੜੇ ਜਿਹਾ ਵੱਧ ਜਾਂਦੇ ਨੇ, ਕਿਉਂ ਕਿਉਂਕਿ ਆਪਾਂ ਥੋੜਾ ਜਿਹਾ ਹੋਲੀਡੇ ਮੋਡ ਦੇ ਵਿੱਚ ਹੁੰਦੇ ਆ ਤੇ ਉਹਦੇ ਵਿੱਚ ਖਰਚੇ ਵੱਧ ਜਾਂਦੇ ਨੇ, ਜਿਸ ਕਰਕੇ ਭੈਣ ਭਰਾਵਾਂ ਨੂੰ ਬਾਅਦ ਦੇ ਵਿੱਚ ਫਿਰ ਪ੍ਰੋਬਲਮ ਆਉਂਦੀਆਂ ਨੇ। ਜਿਹੜੀ ਨਵੀਂ ਚੀਜ਼ ਦੇਖੀ ਗਈ ਹੈ ਉਹ ਆਹ ਦੇਖੀ ਗਈ ਹੈ ਕਿ ਪੇਰੈਂਟਸ ਦੀ ਕਾਫੀ ਕਾਲਸ ਆ ਰਹੀਆਂ ਨੇ ਜਿੱਥੇ ਉਹਨਾਂ ਨੂੰ ਪੈਸੇ ਧੇਲੇ ਦੀ ਕਾਫੀ ਨੀਡ ਪੈ ਰਹੀ ਹੈ ਫੋਰ ਦੇਅਰ ਚਿਲਡਰਨ ਯੂਨੀਵਰਸਿਟੀ ਐਂਡ ਕਾਲਜ ਟਿਊਸ਼ਨਸ। ਦੇਖੋ ਆਹ ਸਾਰੀ ਚੀਜ਼ਾਂ ਵਾਸਤੇ ਤੁਹਾਨੂੰ ਹੋਮ ਲਾਈਨ ਆਫ ਕ੍ਰੈਡਿਟ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਮਦਦ ਕਰ ਸਕਦੀ ਆ। ਕਿਵੇਂ ਕਰਦੀ ਹੈ ਜੀ, ਜਿੰਨੀ ਵੀ ਤੁਹਾਡੀ ਅਪਰੇਜ਼ਲ ਆਉਂਦੀ ਆ ਆਪਾਂ ਉਹਦਾ ਅਪ ਟੂ 75% ਤੱਕ ਜਿਹੜਾ ਹੈਗਾ ਪੈਸਾ ਦਵਾਉਂਦੇ ਹਾਂ ਮਾਈਨਸ ਯੋਰ ਮੋਰਗੇਜ ਅਮਾਊਂਟ ਟੂ ਅ ਮੈਕਸੀਮਮ ਆਫ $1,000,000। ਦੇਖੋ ਸਰ, ਦੈਟਸ ਅ ਵੈਰੀ ਬਿਗ ਥਿੰਗ, ਕਿਉਂ ਕਿਉਂਕਿ ਲੈਂਡਰ ਤੁਹਾਨੂੰ ਅਪ ਟੂ $1,000,000 ਤੱਕ ਦੀ ਰੀਫਾਈਨੈਂਸਿੰਗ ਕਰ ਰਿਹਾ, ਲਾਈਨ ਆਫ ਕ੍ਰੈਡਿਟ ਦੇ ਰਿਹਾ ਹੈਗਾ ਐਜ ਲੌਂਗ ਐਸ ਤੁਹਾਡੇ ਕੋਲ ਐਕੁਇਟੀ 19 ਹੈਗੀ ਆ। ਤਾਂ ਕਿੱਦਾਂ ਕੈਲਕੂਲੇਟ ਕਰਦੇ ਹਾਂ, ਛੋਟਾ ਜਿਹਾ ਐਗਜ਼ਾਮਪਲ ਦਊਂਗਾ ਸਰ। ਦੈਟਸ ਅ ਤੁਹਾਡੀ $1,000,000 ਦੀ ਵੈਲਿਊ ਹੋ ਜਾਂਦੀ ਹੈ ਘਰ ਦੀ, ਉਹਦੇ ਵਿੱਚੋਂ ਆਪਾਂ ਨੇ 75% ਤੇ ਜਾਣਾ ਹੈਗਾ ਜੀ, 750,000 ਮਾਈਨਸ ਲੈਟਸ ਸੇ ਤੁਹਾਡੀ ਮੋਰਗੇਜ ਖੜੀ ਹੈਗੀ ਹੈਗੀ ਜੀ 5,00,000 ਦੀ, ਤੇ ਇਹਦੇ ਵਿੱਚ ਮਤਲਬ 2,50,000 ਦੀ ਤੁਹਾਡੀ ਲਾਈਨ ਆਫ ਕ੍ਰੈਡਿਟ ਬਣ ਸਕਦੀ ਆ। ਤੁਹਾਡੀ ਕਰੰਟ ਮੋਰਗੇਜ ਨੂੰ ਟੱਚ ਨਹੀਂ ਕੀਤਾ ਜਾਏਗਾ ਐਂਡ ਆਪਾਂ ਸੈਕਿੰਡ ਪੋਜੀਸ਼ਨ ਤੇ ਵੀ ਤੁਹਾਨੂੰ ਲਾਈਨ ਆਫ ਕ੍ਰੈਡਿਟ ਦਵਾ ਸਕਦੇ ਹਾਂ। ਇੰਟਰਸਟ ਤੁਹਾਡਾ ਉੱਤੇ ਹੀ ਪੈਂਦਾ ਹੈਗਾ ਜਿੰਨਾ ਅਮਾਊਂਟ ਤੁਸੀਂ ਯੂਜ ਕਰ ਰਹੇ ਹੋ, ਜਿਹੜਾ ਅਮਾਊਂਟ ਤੁਸੀਂ ਯੂਜ ਨਹੀਂ ਕਰ ਰਹੇ ਉਹਦੇ ਉੱਤੇ ਕੋਈ ਇੰਟਰਸਟ ਨਹੀਂ ਹੈਗਾ ਜਦੋਂ ਤੱਕ ਤੁਸੀਂ ਯੂਜ ਨਹੀਂ ਕਰ ਰਹੇ। ਜੇ ਕਿਸੇ ਕੋਲ ਕਰਜ਼ੇ ਚੜ ਗਏ ਨੇ, ਜੇ ਕਿਸੇ ਕੋਲ ਅਨਐਕਸਪੈਕਟਡ ਬਿੱਲ ਚੜ ਗਏ ਨੇ, ਉਹ ਤੁਸੀਂ ਸਾਰਾ ਕੁਝ ਕਲੀਅਰ ਕਰ ਸਕਦੇ ਹੋ ਐਂਡ ਬੇਸਿਕਲੀ ਤੁਹਾਡੀ ਡੈਟ ਕੰਸੋਲੀਡੇਸ਼ਨ ਆਪਾਂ ਕਰ ਸਕਦੇ ਹਾਂ। ਜੇ ਮੇਰੇ ਨਾਲ ਕਿਸੇ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕੋਈ ਵੀ ਫ੍ਰੀ ਨਾਨ ਓਬਲੀਗੇਟਰੀ ਐਡਵਾਈਸ ਲੈਣੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 6427720207702023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਦੇਖੋ ਜੀ, ਸਾਡਾ ਆਫਿਸ ਸਭ ਤੋਂ ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 AM to 7:30 PM, ਸੈਟਰਡੇ 9 to 6, ਸੰਡੇ 11 to 4 ਐਂਡ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਆ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਭਾਜੀ ਹੁਣ ਹੋਲੀਡੇ ਸੀਜ਼ਨ ਦੇ ਵਿੱਚ ਵੀ ਆਪਾਂ ਖੁੱਲੇ ਹੈਗੇ ਹਾਂ ਤੇ ਜਿਹੜੇ ਵੀ ਭੈਣ ਭਰਾ ਜਾ ਰਹੇ ਹੈਗੇ ਆ ਕਿ ਉਹ ਹੋਲੀਡੇਜ਼ ਦੇ ਵਿੱਚ ਮਿਲਣਾ ਚਾਹੁੰਦੇ ਨੇ ਕਿਉਂਕਿ ਉਸ ਵੇਲੇ ਉਹਨਾਂ ਨੂੰ ਛੁੱਟੀ ਹੈਗੀ ਆ, ਉਹ ਸਾਡੇ ਕੋਲ ਜਾਂ ਤਾਂ ਆ ਸਕਦੇ ਆ ਬਾਏ ਅਪੁਆਇੰਟਮੈਂਟ ਜਾਂ ਵਾਕ ਇਨ ਕਰ ਸਕਦੇ ਐਨੀਵੇਅਰ ਬਿਟਵੀਨ 12 noon to 4 PM ਐਂਡ ਆਪਾਂ ਉਹਨਾਂ ਨੂੰ ਸੇਮ ਲੈਵਲ ਆਫ ਸਰਵਿਸ ਉੱਧਰ ਵੀ ਪੂਰੀ ਹੈਲਪ ਕਰ ਸਕਦੇ ਹਾਂ ਜੇ ਜਿੱਥੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ। ਜੇ ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਕਲੋਜ਼ਿੰਗ ਦੇ ਵਿੱਚ ਲਾਸਟ ਮਿੰਟ ਦੇ ਵਿੱਚ ਇਸ਼ੂਜ਼ ਆ ਨਾਨ ਤੇ ਜਿਹਨਾਂ ਦੀ ਕਲੋਜ਼ਿੰਗ ਹੁਣ ਜਿਹੜੀ ਹੈਗੀ ਹੈ 30 ਤਰੀਕ ਨੂੰ ਆ ਰਹੀ ਹੈ ਜਾਂ ਮੰਥ ਈਅਰ ਐਂਡ ਵੱਲ ਆ ਰਹੀ ਆ ਤੇ ਤੁਹਾਨੂੰ ਹੁਣੋਂ ਤੋਂ ਪ੍ਰਿਪੇਅਰ ਕਰਨ ਦੀ ਨੀਡ ਹੈਗੀ ਹੈ, ਐਂ ਨਾ ਹੋਵੇ ਲਾਸਟ ਮਿੰਟ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਲੈਂਡਰ ਤੋਂ ਸਰਪ੍ਰਾਈਜ਼ ਮਿਲ ਜਾਵੇ। ਜੇ ਤੁਹਾਨੂੰ ਹਜੇ ਤੱਕ ਕੋਈ ਕਮਿਟਮੈਂਟ ਨਹੀਂ ਆਈ ਹੈ ਜਾਂ ਜੇ ਤੁਹਾਨੂੰ ਕੋਈ ਜਵਾਬ ਨਹੀਂ ਆਏਗਾ ਲੈਂਡਰਸ ਕੋਲੋਂ ਮਾਰਕੀਟ ਪ੍ਰੋਫੈਸ਼ਨ ਕੋਲੋਂ, ਤਾਂ ਮੈਂ ਹਾਈਲੀ ਰਿਕਮੈਂਡ ਕਰਦਾ ਕਿ ਤੁਸੀਂ ਸਾਡੇ ਨਾਲ ਗੱਲ ਕਰ ਲਓ, ਤੁਹਾਡੀ ਕਲੋਜ਼ਿੰਗ ਹਜੇ ਵੀ ਆਪਾਂ ਰਸ਼ ਅਪਰੇਜ਼ਲ ਕਰਵਾ ਕੇ ਵੀ ਤੁਹਾਡੀ ਪੂਰੀ ਫਾਈਨੈਂਸਿੰਗ ਅਸੀਂ ਕਰਾ ਸਕਦੇ ਹਾਂ। ਸਾਰੀ ਗੱਲਬਾਤ ਲਈ ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 6427720207702023 ਤੇ। ਜੇ ਤੁਹਾਡਾ ਫੋਨ ਨਾ ਚੱਕ ਪਈਏ ਤਾਂ ਰਿਕੁਐਸਟ ਕਰਦੇ ਹਾਂ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜ ਦਿਓ, ਵਿਦਇਨ 2 hours ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਐਂਡ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਨੰਬਰ ਸਾਰੀ ਗੱਲਬਾਤ ਦਾ ਇੱਕ ਹੈ ਜੀ 702-2023
ਡਿਪੈਂਡਿੰਗ
ਔਨ ਦਾ ਸਕੁਆਇਰ ਫੁਟੇਜ ਆਫ ਦਾ ਪ੍ਰਾਪਰਟੀ
ਠੀਕ ਹੈ ਜੀ ਰਾਈਟ ਥੈਂਕ ਯੂ ਮੈਂਗ ਸਾਹਿਬ ਬਹੁਤ ਬਹੁਤ ਮਿਹਰਬਾਨੀ
ਨੋ ਪ੍ਰੋਬਲਮ
ਹੈਵ ਅ ਗ੍ਰੇਟ ਡੇ ਹੈਵ ਅ ਗ੍ਰੇਟ ਵੀਕਐਂਡ ਤੇ ਬੜੇ ਸੋਹਣੇ ਮੇਰੇ ਕੋਲ ਕੁਝ ਇੱਕ ਸਵਾਲ ਆਏ ਸੀਗੇ ਤੇ ਮੈਂ ਅਗਲੀ ਵਾਰ ਤੱਕ ਇਹਨਾਂ ਨੂੰ ਫੇਰ ਆਪਣੇ ਕੋਲ ਸਟਾਕ ਵਿੱਚ ਰੱਖਦਾ ਕਿਉਂਕਿ ਹੁਣ ਸਾਡਾ ਬਿਲਕੁਲ ਲਾਸਟ ਮਿੰਟ ਤੇ ਸੀਗਾ ਜੀ ਮੈਨੂੰ ਕੰਕਲੂਡ ਕਰਨਾ ਪੈਣਾ ਮਿਆਂਗ ਸਾਹਿਬ ਦਾ ਵੀ ਟਾਈਮ ਹੋ ਚੁੱਕਿਆ ਸੀ ਜਾਣ ਦਾ ਤੇ ਕੁਝ ਮੋਰਗੇਜ ਬੈਂਕ ਪ੍ਰਾਈਵੇਟ ਲੈਂਡਰ ਤੇ ਹੋਰ ਇਸ ਤਰ੍ਹਾਂ ਕਈ ਸਵਾਲ ਮੇਰੇ ਕੋਲ ਆਏ ਨੇ ਖੂਬਸੂਰਤ ਤੇ ਅੱਗੇ ਜਾ ਕੇ ਆਪਾਂ ਫੇਰ ਇਹਨਾਂ ਉੱਤੇ ਗੱਲਬਾਤ ਜ਼ਰੂਰ ਕਰਾਂਗੇ 647-702-2023 ਮਿਆਂਗ ਭਟਨਾਗਰ ਸਾਹਿਬ ਦਾ 2023 ਇਹਨਾਂ ਦਾ ਨੰਬਰ ਹੈ ਜੀ ਤੇ 6477022023 ਮਿਆਂਗ ਭਟਨਾਗਰ ਤੇ ਹੁਣ ਇਹਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕਰਦਾ ਜੀ ਆਈ ਗੋਟ ਰੀਅਲੀ ਵੰਡਰਫੁਲ ਕੁਐਸਚਨ ਲਾਸਟ ਮਿੰਟ ਜਿਹੜੇ ਮੈਂ ਐਂਟਰਟੇਨ ਕਰ ਸਕਿਆ ਇੱਕ ਕੁਐਸਚਨ ਰਹਿ ਗਿਆ ਸੀ ਉਹਦੇ ਲਈ ਮੈਂ ਖਿਮਾਨਾ ਜਾ ਚੁੱਕਾ ਤੇ ਅਗਲੀ ਵਾਰ ਫਿਰ ਇਹਦੇ ਤੇ ਗੱਲਬਾਤ ਕਰਾਂਗੇ ਸੋ ਹੈਪੀ ਵੀਕਐਂਡ ਤੇ ਮਿਲਦੇ ਹਾਂ ਜੀ ਮੰਡੇ ਮਾਰਨਿੰਗ 7 AM
ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ ਦੇਖੋ ਦੇਖੋ ਕੌਣ ਦਿੰਦਾ ਹੱਲਾ ਸ਼ੇਰੀਆਂ ਕੇ ਤੀਲੀਆਂ ਬਣਾਈਆਂ ਤੇ ਕਹਾਣੀਆਂ ਉੜਾਈਆਂ ਕਿਨੇ ਹਵਾ ਤੋਂ ਬਣਾਈਆਂ ਨੇਰੀਆਂ ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ ਦੇਖੋ ਦੇਖੋ ਕੌਣ ਦਿੰਦਾ ਹੱਲਾ ਸ਼ੇਰੀਆਂ ਕੇ ਤੀਲੀਆਂ ਬਣਾਈਆਂ ਤੇ ਕਹਾਣੀਆਂ ਉੜਾਈਆਂ ਕਿਨੇ ਹਵਾ ਤੋਂ ਬਣਾਈਆਂ ਨੇਰੀਆਂ ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ ਕਿਸੇ ਨੂੰ ਸੁਣਾਈਆਂ ਕਿੱਥੇ ਕਿੱਥੇ ਪਹੁੰਚਾਈਆਂ ਤੂੰ ਹਵਾਏ ਨੀ ਕਾਸ਼ਣੀ ਸੁਨੇ ਹਿਆਂ ਚ ਪੱਤੀਆਂ ਡਬੋ ਕੇ ਦੱਸੀ ਕਿਹੜੀ ਕਿਹੜੀ ਜਗ੍ਹਾ ਵਰਤਾਏ ਨੀ ਹਜ਼ੂਰ ਮੇਰੇ ਰੁੱਸ ਗਏ ਤਾਂ ਦੇਖੀ ਕਾਇਨਾਤ ਦੀ ਕਚਹਿਰੀ ਚ ਸ਼ਿਕਾਇਤਾਂ ਲਾਉਣੀਆਂ ਮੈਂ ਤੇਰੀਆਂ ਇਹਨੇ ਸਾਡੀ ਇਸਤਰਾਂ ਦੀ ਸ਼ੀਸ਼ੀ ਡੋਲ ਦਿੱਤੀ ਡੱਬੀ ਕੇਸਰ ਚੋਂ ਪੱਤੀਆਂ ਵੀ ਨੇ ਬਥੇਰੀਆਂ ਹਾਲੇ ਵੀ ਗੱਲ ਟਾਲਦੇ ਜੋ ਪੁੱਛਦੇ ਨੇ ਨਾਲ ਦੇ ਹਜੇ ਵੀ ਜ਼ਿਆਦਾ ਵੇਖ ਲੈ ਨੀ ਹੋਈਆਂ ਵੇਰੀਆਂ ਉਹ ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ ਦੇਖੋ ਦੇਖੋ ਕੌਣ ਦਿੰਦਾ ਹੱਲਾ ਸ਼ੇਰੀਆਂ ਕਿਤੀਲੀਆਂ
The views expressed on the preceding program may not necessarily be those of the owner or management of WTOR radio station.
ਬੈਸਟ ਡਿਵੈਲਪਮੈਂਟ ਔਰ ਬੈਸਟ ਡਿਵੈਲਪਮੈਂਟ ਫਾਈਬਰਟੈਕ ਰੀਅਲਟੀ ਇਨਕਾਰਪੋਰੇਸ਼ਨ ਦੇ ਨਾਲ ਮਿਲਕਰ ਹੁਣ ਲਿਆ ਰਹੇ ਨੇ ਸਪ੍ਰਿੰਗ ਸਾਈਡ ਮੈਡੋਜ਼ ਨੈਪਨੀ ਦੇਜ ਸਿਰਫ 4,99,000 ਦੇ ਵਿੱਚ ਆਪਣਾ ਫ੍ਰੀ ਹੋਲ ਟਾਊਨ ਹੋਮ ਤੁਸੀਂ ਖਰੀਦ ਸਕਦੇ ਹੋ ਇਹ ਸਿਰਫ 10 ਮਿੰਟ ਦੂਰ ਹੈ ਤਮਾਮ ਸਹੂਲਤਾਂ ਤੋਂ ਜਿਹਦੇ ਵਿੱਚ ਹਾਈਵੇ 401 ਨੈਪਨੀ ਫਾਲਸ ਇਲੈਕਟ੍ਰਿਕ ਬੈਟਰੀ ਪਲਾਂਟ ਦੇ ਬਿਲਕੁਲ ਕਰੀਬ ਨੈਪਨੀ ਦੀ ਇਸ ਬਿਹਤਰੀਨ ਕਮਿਊਨਿਟੀ ਵਿੱਚ ਰਹਿਣ ਦੇ ਇਸ ਸੁਨਹਿਰੀ ਮੌਕੇ ਨੂੰ ਜਾਨ ਨਾ ਦਿਓ ਕਾਲ ਇਰਫਾਨ ਅਯੂਬ 6477076 85 6477076 85
ਐਮਰਿਜ ਗੈਸ ਵੱਲੋਂ ਤੁਹਾਡੇ ਤੇ ਤੁਹਾਡੀ ਫੈਮਿਲੀ ਦੀ ਸੁਰੱਖਿਆ ਦੀਆਂ ਅਹਿਮ ਟਿਪਸ ਹੌਲੀਡੇ ਸੀਜ਼ਨ ਦੇ ਇਸ ਹੱਲੇ ਗੁੱਲੇ ਤੇ ਐਕਸਾਈਟਮੈਂਟ ਦੇ ਵਿੱਚ ਆਪਣੇ ਖਾਨਦਾਨ ਦੀ ਹਿਫਾਜ਼ਤ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਦਾ ਜ਼ਰੂਰੀ ਪੈਗਾਮ ਖਾਣਾ ਪਕਾਉਂਦਿਆਂ ਖਾਸ ਇਹਤਿਆਤ ਵਰਤੋ ਸਮੋਕ ਅਲਾਰਮਸ ਨੂੰ ਚੈੱਕ ਕਰੋ ਪਾਵਰ ਕੋਰਡਸ ਨੂੰ ਖਾਸ ਤਵੱਜੋ ਦਿਓ ਇਨਡੋਰ ਪਲਾਂਟਸ ਨੂੰ ਪਾਣੀ ਦਿਓ ਇਸ ਤੋਂ ਇਲਾਵਾ 12 ਹੋਰ ਟਿਪਸ ਵੇਖਣ ਲਈ ਬ੍ਰੈਂਪਟਨਫਾਇਰ.com ਤੇ ਲੌਗਇਨ ਕਰੋ
ਜ਼ਿੰਦਗੀ ਮੇਂ ਜੋ ਵੀ ਚੁਣਾ ਵੋ ਹੈ ਬਹੁਤ ਹੀ ਖਾਸ ਜਿਸਨੇ ਬਾਂਧੇ ਰੱਖਾ ਹੈ ਮਾਜ਼ੀ ਕੇ ਦਿਲਕਸ਼ ਲਮਹੋਂ ਕੋ ਰਿਸ਼ਤੋਂ ਕੇ ਪਾਏਦਾਰ ਧਾਗੇ ਬਚਪਨ ਕੀ ਲਾਮਹਦੂਦ ਖੁਸ਼ੀਓਂ ਕਾ ਅਹਿਸਾਸ ਮੁਹੱਬਤ ਸੇ ਜੁੜੀ ਰਸਮੋਂ ਕੋ ਬਾਂਧੇ Bonanza Satrangi now opening in the Ridgeway Plaza at 3960 Eglinton Avenue West, Mississauga, Canada. On December 22nd, enjoy flat 20% off our entire stock during the opening week.
ਜੇਕਰ ਘਰ ਦੇ ਪੁਰਾਣੇ ਡਾਇਨਿੰਗ ਟੇਬਲ ਤੇ ਬੈਠ ਕੇ ਤੁਸੀਂ ਇਹ ਸੋਚ ਰਹੇ ਹੋ ਕਿ ਹੁਣ ਨਵਾਂ ਫਰਨੀਚਰ ਲੈਣ ਦਾ ਟਾਈਮ ਆ ਗਿਆ ਤਾਂ ਬਿਲਕੁਲ ਸਹੀ ਸੋਚ ਰਹੇ ਹੋ ਕਿਉਂਕਿ sodifurniture.com ਵੈਬਸਾਈਟ ਤੇ ਬਾਕਸਿੰਗ ਡੇ ਸੇਲ ਲੱਗ ਚੁੱਕੀ ਹੈ sodifurniture.com ਤੇ ਤੁਸੀਂ 31 ਦਸੰਬਰ ਤੱਕ ਐਕਸਪਲੋਰ ਕਰ ਸਕਦੇ ਹੋ ਓਵਰ 1000 ਫਰਨੀਚਰ ਕੰਬੀਨੇਸ਼ਨਸ ਐਟ ਅਨਬੀਟੇਬਲ ਕਲੀਅਰ ਆਊਟ ਪ੍ਰਾਈਸਸ
ਸਰਵਿੰਗ ਫਰੋਮ 39 ਇਅਰਸ 30000 ਸਕੁਆਇਰ ਫੁੱਟ ਵਿੱਚ ਇਹਨਾਂ ਦਾ ਸ਼ੋਰੂਮ ਹੈ ਪ੍ਰਾਈਸ ਮੈਚ ਵੀ ਕਰਨਗੇ ਇਹਨਾਂ ਦਾ ਸਟਾਈਲਿਸ਼ ਫਰਨੀਚਰ sodifurniture.com ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਫੋਰ ਬੈਸਟ ਬਾਕਸਿੰਗ ਡੇ ਸੇਲ ਵਿਜ਼ਿਟ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਔਰ ਕਾਲ 905-874-7171
ਬ੍ਰੈਂਪਟਨ ਦੇ ਡਾਊਨਟਾਊਨ ਗਾਰਡਨ ਸਕੇਅਰ ਵਿੱਚ ਇੱਕ ਮੁਫਤ ਕਾਨਸਰਟ ਦੇ ਨਾਲ ਨਏ ਸਾਲ ਦਾ ਆਗਾਜ਼ ਕਰੋ ਨਿਊ ਈਅਰ ਨਾਈਟ ਜਿਹਦੇ ਵਿੱਚ ਸ਼ਾਮਿਲ ਹੈਗੀਆਂ ਲਾਈਵ ਪਰਫਾਰਮੈਂਸਿਸ ਆਊਟਡੋਰ ਸਕੇਟਿੰਗ ਫੂਡ ਵੈਂਡਰਸ ਤੇ ਬਹੁਤ ਕੁਝ ਕਾਮੇਡੀਅਨ ਜੇ ਮਾਰਟਨ ਦੀ ਮੇਜ਼ਬਾਨੀ ਜੂਨੋ ਅਵਾਰਡ ਯਾਫਤਾ ਕੀਸ਼ਾ ਸ਼ੰਟੇ ਔਰ ਕੈਨੇਡੀਅਨ ਰਾਕ ਬੈਂਡ ਆਲੇਡੀ ਪੀਸ ਦੀ ਜ਼ਬਰਦਸਤ ਪਰਫਾਰਮੈਂਸਿਸ ਨਿਊ ਈਅਰ ਨਾਈਟ ਨਏ ਸਾਲ ਦਾ ਆਗਾਜ਼ ਤੇ ਬ੍ਰੈਂਪਟਨ ਦੀ 50th ਸਾਲਗਿਰਾ ਦਾ ਜਸ਼ਨ ਮਨਾਓ ਤਕਰੀਬ ਦਾ ਇਖਤਤਾਮ ਰਾਤ 12 ਵਜੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਇਵੈਂਟ ਦੀ ਮੁਕੰਮਲ ਤਫਸੀਲਾਤ ਲਈ ਵਿਜ਼ਿਟ ਕਰੋ brampton.ca/newyearseve
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼.com ਲੋਕਲ ਨੰਬਰ 6478724900